پائی، ان کی صورت تے ڈر لاگے، جان کر گوروں نکل پاجے، اوپر ہڈ نہ دیسے ماس، جن اے موئے پرتیں ساس۔
واہگرو جی کا خالصہ، واہگرو جی کی فتح۔ پرم ستکار یوگ سنمان یوگ گرو کا خاص روپ گرو خالصہ سادھ سنگت، ਵੱਡਿਆਂ ਭਾਗਾਂ ਵਾਲੇ ਹੋ ਗੁਰੂ ਚਰਨਾਂ ਵਿੱਚ ਨਿਤਾ ਪ੍ਰਤੀ ਇਕੱਤਰ ਹੋ ਕੇ ਗੁਰੂ ਪੰਥ ਦਾ ਪਾਵਨ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਸਰਵਣ ਕਰ ਰਹੇ।
ਆਪਣੇ ਜੀਵਨ ਦੀਆਂ ਘੜੀਆਂ ਔਰ ਸਵਾਸ ਗੁਰੂ ਲੇਖੇ ਲਾਉਂਦਿਆਂ ਸਫਲਾ ਕਰਦੇ ਹਾਂ।
ਗੁਰਦਾਸ ਨੰਗਲ ਦੀ ਗੜੀ ਨੂੰ ਦੁਸ਼ਮਣ ਦਲ ਨੇ ਘੇਰਾ ਪਾਇਆ ਹੋਇਆ, ਔਰ ਇਹ ਘੇਰਾ ਤਕਰੀਬਨ ਪਿਛਲੇ 8 ਮਹੀਨਿਆਂ ਤੋਂ ਲਗਾਤਾਰ ਨਿਰੰਤਰ ਚੱਲ ਰਿਹਾ ਹੈ। ਇਸ ਘੇਰੇ ਦੇ ਦੌਰਾਨ ਸੈਂਕੜੇ ਸਿੰਘ ਸ਼ਹੀਦੀਆਂ ਪਾ ਚੁੱਕੇ ਨੇ। ਜਿਹੜੇ ਸਿੰਘ ਬਾਕੀ ਹਨ ਉਹਨਾਂ ਦੇ ਵੀ ਸਰੀਰਾਂ ਵਿੱਚ ਉਹ ਸੱਤਾ ਨਹੀਂ ਰਹੀ, ਕਿਉਂਕਿ ਕਈ ਕਈ ਮਹੀਨਿਆਂ ਤੋਂ ਭੋਜਨ ਨਹੀਂ ਛਕਿਆ, ਅੰਨ ਦਾ ਦਾਣਾ ਮੂੰਹ ਵਿੱਚ ਨਹੀਂ ਗਿਆ, ਔਰ ਉਸ ਭੁੱਖ ਦੇ ਡਾਢੇ ਦੁੱਖ ਕਰਕੇ ਬਹੁਤ ਜ਼ਿਆਦਾ ਵਿਆਕੁਲ ਹਨ। ਬਾਬਾ ਜੀ ਨੂੰ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਤਾਂ ਚਲੇ ਜਾਓ। ਬਾਬਾ ਜੀ ਨੇ ਬਚਨ ਕੀਤਾ, ਭਾਈ ਸਿੰਘੋ ਸਾਥੀਓ, ਅਸੀਂ ਬਚਨ ਕੀਤਾ ਤੇ ਬਚਨ ਕਰਕੇ ਹਾਰਨਾ ਮਰਦਾਂ ਦਾ ਕੰਮ ਨਹੀਂ, ਅਸੀਂ ਤੁਹਾਡਾ ਸਾਥ ਛੱਡ ਕੇ ਨਹੀਂ ਜਾਣਾ। ਜੋ ਤੁਹਾਡੇ ਤਨ ਤੇ ਵਿਹਾਵੇਗੀ ਉਹ ਅਸੀਂ ਵੀ ਆਪਣੇ ਤਨ ਤੇ ਜ਼ਰਾਂਗੇ। ਸਿੰਘ ਭੁੱਖ ਦੇ ਡਾਢੇ ਦੁੱਖ ਕਰਕੇ ਵਿਆਕੁਲ ਨੇ। ਆਕਾਸ਼ ਵਿੱਚ ਚਮਕਦਾ ਚੰਦਰਮਾ ਵੀ ਉਹਨਾਂ ਨੂੰ ਰੋਟੀ ਦੇ ਸਮਾਨ ਨਜ਼ਰ ਆਉਂਦਾ, ਹੱਥ ਪਾਉਂਦੇ ਨੇ ਪਰ ਉਹ ਦੂਰ ਚਲਿਆ ਜਾਂਦਾ। ਦਰਅਸਲ ਇਹ ਗੱਲ ਜੇ ਕੇਵਲ ਕਿਤਾਬੀ ਤੌਰ ਤੇ ਪੜ੍ਹਾਂਗੇ ਤੇ ਸੁਣਾਂਗੇ ਸਮਝ ਨਹੀਂ ਆਉਣੀ, ਜਦੋਂ ਤੱਕ ਇਸ ਗੱਲ ਦਾ ਅਨੁਭਵ ਕਰਕੇ ਨਹੀਂ ਵੇਖਦੇ। ਅੱਜ ਗੱਲਾਂ ਕਰਨ ਵਾਲੇ ਤਾਂ ਬੜੇ ਸੁਖਾਲੇ ਢੰਗ ਨਾਲ ਗੱਲਾਂ ਕਰ ਦੇਣਗੇ, ਕਿਹੜਾ ਕੋਈ ਜ਼ਿਆਦਾ ਸਮਾਂ ਸੀ ਭੁੱਖ ਦਾ, ਪਰ ਜਦੋਂ ਕਿਤੇ ਅਨੁਭਵ ਕਰਕੇ ਵੇਖੀਏ, ਕਿਤੇ 5-7 ਦਿਨ ਹਫ਼ਤਾ ਭਰ ਵੀ ਸਾਨੂੰ ਰੋਟੀ ਨਾ ਮਿਲੇ ਤੇ ਸਾਡੇ ਤੇ ਕੀ ਬੀਤੇਗੀ। ਦੂਸਰਿਆਂ ਵਾਸਤੇ ਕਹਿ ਦਿੰਦੇ ਜੀ ਉਹ ਤਾਂ ਨਾਮ ਦੇ ਆਧਾਰ ਤੇ ਟਿਕੇ ਹੋਣਗੇ, ਨਾਮ ਤਾਂ ਸਾਡੇ ਕੋਲ ਵੀ ਪਰਮੇਸ਼ਰ ਨੇ ਦਿੱਤਾ ਹੋਇਆ। ਅਸੀਂ ਵੇਖਦੇ ਹਾਂ ਕਿੰਨੀ ਕੁ ਦੇਰ ਤੱਕ ਅਸੀਂ ਇਸ ਭੁੱਖ ਨੂੰ ਬਰਦਾਸ਼ਤ ਕਰ ਸਕਦੇ ਹਾਂ। ਫਿਰ ਲੜਨਾ ਵੀ ਪਵੇ, ਇਕੱਲਾ ਭੁੱਖ ਬਰਦਾਸ਼ਤ ਕਰਨ ਦੀ ਗੱਲ ਨਹੀਂ, ਫਿਰ ਲੜਨਾ ਵੀ ਪਵੇ, ਜੰਗ ਵੀ ਕਰਨਾ ਪਵੇ ਹਥਿਆਰ ਚੁੱਕ ਕੇ, ਫਿਰ ਇਹ ਗੱਲ ਸਮਝ ਵਿੱਚ ਪੈਂਦੀ ਹੈ, ਫਿਰ ਇਹ ਗੱਲ ਸੋਝੀ ਵਿੱਚ ਆਉਂਦੀ ਹੈ। ਹਾਂ, ਭਾਈ ਬਾਜ ਸਿੰਘ ਵਰਗੇ ਕਈ ਸਿੰਘ ਦਲੇਰ ਵੀ ਨੇ, ਨਾਮ ਦੀ ਆਧਾਰ ਦੀ ਬਰਕਤ ਵੀ ਨਾਲ ਨਾਲ ਚੱਲਦੀ ਹੈ, ਪਰ ਸਾਰਿਆਂ ਦੇ ਉੱਤੇ ਤਾਂ ਇੱਕੋ ਜਿਹੀ ਅਵਸਥਾ ਨਹੀਂ ਹੁੰਦੀ, ਸਾਰਿਆਂ ਦੇ ਉੱਤੇ ਇੱਕੋ ਜਿਹੇ ਹਾਲਾਤ ਨਹੀਂ ਹੁੰਦੇ। ਬਾਬਾ ਬੰਦਾ ਸਿੰਘ ਜੀ ਬਹਾਦਰ ਵਰਗੇ, ਭਾਈ ਫਤਿਹ ਸਿੰਘ ਵਰਗੇ, ਭਾਈ ਬਾਜ ਸਿੰਘ ਵਰਗੇ ਕੁਝ ਸਿੰਘ ਸਨ ਚੁਣਵੇਂ ਜੇ, ਜਿਹੜੇ ਨਾਮ ਦੀ ਬਰਕਤ ਦੇ ਆਧਾਰ ਨਾਲ ਟਿਕੇ ਹੋਏ ਨੇ, ਪਰ ਬਹੁਤੇ ਸਿੰਘਾਂ ਦੇ ਹਿਰਦਿਆਂ ਵਿੱਚ, ਢਿੱਡ ਦੇ ਵਿੱਚ ਅੱਤ ਦੀ ਭੁੱਖ ਹੈ, ਉਹ ਨਹੀਂ ਬਰਦਾਸ਼ਤ ਹੋ ਰਹੀ। ਸਭ ਦਾ ਆਪੋ ਆਪਣਾ ਅਨੁਭਵ ਹੈ, ਸਭ ਪ੍ਰਕਾਰ ਦੀ ਪ੍ਰਕਿਰਤੀ ਹੁੰਦੀ ਹੈ। ਇਸ ਡਾਢੇ ਦੁੱਖ ਕਰਕੇ ਜਿਵੇਂ ਸਿੰਘ ਦੁਖੀ ਨੇ, ਉਧਰ ਬਾਹਰੋਂ ਤੁਰਕ ਜਿਹੜੇ ਨੇ ਉਹਨਾਂ ਨੇ ਹੋਰ ਘੇਰਾ ਤੰਗ ਕਰ ਦਿੱਤਾ, ਗੜੀ ਦੀਆਂ ਕੰਧਾਂ ਦੇ ਕੋਲ ਆਣ ਬੈਠੇ ਨੇ। ਆਓ ਸਰਵਣ ਕਰੀਏ, ਮਨ ਵਿਰਤੀਆਂ एकाग्र कर लीए। गुरु चरणा का ध्यान अपने हिरदे च धारण करते हुए आप दे जीवन ते रसना दे कल्याण निमित आखिए जी सतनाम श्री
वाहे गुरु साहिब जी।
सतनाम श्री
वाहे गुरु साहिब जी। चौपाई उनकी सूरत ते डर लागे।
उन्हां सिंघां दी भुख दे नाल इहो जी हालत हो चुकी है शरीरां दी कि शरीर डरावने हो गए ने। जदों शरीर विच कोई अन्न दा दाणा नहीं जा रहा तो उन्हां दे शरीरां दी हालत किस तरह दी होवेगी। हफ्ता दस दिन किसी ने प्रशादा ना छकिया होवे चेहरे दी क्रांति खत्म हो जांदी। रेथे ते महीनिया बद्धी समा बीत चुका है उन्हां दी सूरत तो कहिंदे डर लगदा है। एदां दे डरावने रूप हो गए ने उन्हां सिंघां दे।
जन कर गोरों निकल भाजे।
एदां उन्हां दे शरीर जापदे ने मानो जिवें हुणे हुणे कबर विच्चों बाहर निकले हो। एदां दी हालत हो गई है शरीरां दी कि जिवें मुरदे दा तन हुंदा है एदां दे शरीर मानो जिवें हुणे ही कबर विच्चों बाहर निकले होण।
उपर हड नै दिसे मास।
हड्डियां ही हड्डियां शरीर दियां नजर आउंदियां हड ही हड हड्डां दे जिवें पिंजर बने हुंदे ने मास नजर नहीं आउंदा शरीर ते। हड्डियां ही हड्डियां ओ तना दियां शरीरां दियां नजर आउंदियां ने उपर मास नहीं दिसदा।
जन ए मुए परत एहसास।
एदां लगदा जापदा इन्हां नूं वेख के सिंघां दे शरीरां दी हालत वेख के मानो जिवें मुरदे ही साह लै रहे होण मुरदियां दे विच ही साह चल रहे होण एदां दी हालत है।
बिन सासन जन मुरदे तोरे।
कहिंदे मानो बिना साह तो मुरदे ही टुरे फिरदे होण एदां शरीरां दी दशा हो गई है भुख दे नाल।
भान मते जन जादू जोरे।
राणी भान मती हुई उहनूं भानू मती भी कहिंदे ने राजे भोज दी इह पुत्री सी जादू टूणे दी विद्या विच बड़ी निपुण सी।
तन की हड्डी सब दिस पाए।
इह की करदी सी भानू मती अपने जादू दे नाल मुरदियां दियां जिहड़ियां हड्डियां हुंदियां सी ना उह हड्डियां दा जोड़ जिहा बना के उहनां नूं लड़न वास्ते तैयार कर दिंदी सी। हुंदे उह मुरदे ही सन पर उन्हां नूं लड़न वास्ते उह टुरन फिरन लई तैयार कर दिंदी सी। कहिंदे उही हालत एदां ही जापदा है कि इन्हां दे शरीर हड्डियां दी मोठी ने सिंघां दे शरीर जिहड़े ने हड्डियां ही नजर आउंदियां ने। उह भानुमती दे मन नूं मुरदियां दे मनिंद ने बस केवल लड़न वास्ते तैयार ने हुण पर उदां शरीर विच कोई साह सत नहीं कोई ताण नहीं।
फूक मारी ते जन उड जाए।
इन्ने कमजोर हो चुके ने शरीर इन्ने ज्यादा सुक के तन कुमड़ा चुके ने कि मानो जे फूक मारो ते उड जाण। जिवें साडे सामने कोई पतला जिहा मनुख जिहदे तन विच साह सत नजर ना आवे आपां कहने तां बंदा फूक मारीए ते उड जाए। कहिंदे उही हालत उहनां सिंघां दी उह सिंघ सन जिहड़े छे छे फुट्टे उच्चे लम्मे कद दे सन भारी जुस्से सन जिन्हां दे डोले वक्खरे नजर आउंदे सन शरीर दा अंग अंग वक्खरा नजर आउंदा सी पर भुख दे दुख दे नाल इन्ने ज्यादा शरीर कमजोर हो चुके ने हड्डियां दी मुठ बन चुके ने कि एक फूक मारिया मानो उड जाण।
जन कर कागज गुड्डी बनाई।
इतना जापदा मानो जिवें कागज दियां गुड्डियां नहीं बनाईयां हुंदियां कागज दियां जिवें पुतले बनाए पुतलियां बनाईयां होण उन्हां कागज दे पुतलियां दे समान ही इन्हां दे शरीर नजर आउंदे ने हिलदे ने जिवें कागज दे पुतले कंबदे ने ना हवा नाल एदां इन्हां दे शरीर भी कंबदे हन।
साथ पवन के उडे उडे आई।
कहण लगे जिवें कागज दियां पुतलियां हवा दे नाल उड उड जांदियां ने एदां इन्हां सिंघां दे शरीर जे खड़े हुंदे ने ते डिग डिग जांदे हन।
कई कहें उन में नहीं सांस।
कई तां इत्थों तक भी कहिंदे मानो जिवें उन्हां दे विच साह ही नहीं हन ਸਰੀਰ ਵਿੱਚ ਦਮ ਹੀ ਨਹੀਂ ਚੱਲ ਰਹੇ।
ਹਮ ਦੇਖ ਆਇਓ ਉਨ ਜਾ ਕਰ ਪਾਸ,
ਜਿਹੜੇ ਬਾਹਰ ਤੁਰਕ ਨੇ ਉਹ ਗੱਲਾਂ ਕਰਦੇ ਨੇ, ਕਹਿੰਦੇ ਜੀ ਜਿਹੜੇ ਅੰਦਰ ਸਿੰਘ ਨੇ ਅਸੀਂ ਉਹਨਾਂ ਦੇ ਕੋਲ ਜਾ ਕੇ ਵੇਖ ਕੇ ਆਏ ਹਾਂ, ਵੀ ਉਹਨਾਂ ਚ ਤਾਂ ਸਾਹ ਹੀ ਕੋਈ ਨਹੀਂ, ਉਹ ਤਾਂ ਮਰਿਆਂ ਦੇ ਮਨਿੰਦ ਮੁਰਦਿਆਂ ਦੇ ਮਨਿੰਦ ਉਹਨਾਂ ਦੇ ਸਰੀਰ ਡਿੱਗੇ ਪਏ ਹਨ।
ਐਸੀ ਦਸ਼ਾ ਉਹਨੇ ਪੈ ਆਈ,
ਇਹੋ ਜੀ ਹਾਲਤ ਉਹਨਾਂ ਸਿੰਘਾਂ ਦੇ ਸਰੀਰ ਤੇ ਆਣ ਬਣੀ ਹੈ।
ਮਰਨੋ ਪਰੇ ਜੀਵਤ ਗਤ ਪਾਈ,
ਮਰਨੋ ਪਰੇ ਉਹਨਾਂ ਨੇ ਜੀਵਨ ਦੀ ਅਸਲ ਗਤ ਜਿਹੜੀ ਆ ਉਹ ਪ੍ਰਾਪਤ ਕਰ ਲਈ ਹੋਈ ਹੈ।
ਔਰ ਲਿਖਤ ਕਿਛ ਬਣੇ ਨਾ ਬਾਤ,
ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਹੋਰ ਕੁਝ ਲਿਖਾਂ, ਮੇਰੀ ਕਲਮ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਹੋਰ ਕੁਝ ਲਿਖ ਸਕਾਂ।
ਤੜਫੇ ਸੁਣ ਚਿੱਤ ਕੰਪਾਤ,
ਭਾਈ ਸਾਹਿਬ ਕਹਿੰਦੇ ਜਦੋਂ ਮੈਂ ਲਿਖਣ ਲੱਗਦਾ ਤੇ ਮੇਰਾ ਹਿਰਦਾ ਕੰਬਦਾ ਔਰ ਮੇਰਾ ਚਿੱਤ ਤੜਫਦਾ ਕਿ ਮੈਂ ਕਿਵੇਂ ਲਿਖਾਂ ਉਹ ਸਾਰੀਆਂ ਘਟਨਾਵਾਂ ਜੋ ਉਹਨਾਂ ਸਿੰਘਾਂ ਦੇ ਤਨਾਂ ਤੇ ਵਾਪਰੀਆਂ ਹਨ, ਜੋ ਉਹਨਾਂ ਨਾਲ ਬੀਤਿਆ ਹੈ। ਕਹਿੰਦੇ ਲਿਖਦਿਆਂ ਮੇਰਾ ਹੱਥ ਕੰਬਦਾ, ਮੇਰਾ ਹਿਰਦਾ ਤੜਫਦਾ ਹੈ।
ਬੰਦੇ ਕੀ ਗਤ ਹਮਨੇ ਜਾਨੀ,
ਉਹ ਜਿਹੜੇ ਤੁਰਕ ਨੇ ਉਹ ਬਾਹਰ ਗੱਲਾਂ ਕਰਦੇ ਨੇ ਆਪੋ ਵਿੱਚ, ਕਹਿੰਦੇ ਸਿੰਘਾਂ ਦੀ ਤਾਂ ਇਹ ਹਾਲਤ ਅਸੀਂ ਵੇਖੀ ਹੈ ਪਰ ਬਾਬਾ ਬੰਦਾ ਸਿੰਘ ਬਹਾਦਰ ਦੀ ਗਤ ਅਸੀਂ ਨਹੀਂ ਜਾਣੀ, ਉਹਨਾਂ ਬਾਰੇ ਸਾਨੂੰ ਨਹੀਂ ਪਤਾ ਕਿ ਉਹਨਾਂ ਦਾ ਕੀ ਹਾਲ ਹੈ, ਉਹ ਇਸ ਵੇਲੇ ਕਿਸ ਹਾਲਤ ਵਿੱਚ ਹਨ।
ਕਬ ਖਾਏ ਅਨਾਜ ਕਬ ਪੀਏ ਪਾਣੀ,
ਉਹਦੇ ਬਾਰੇ ਨਹੀਂ ਪਤਾ ਕਿ ਉਹ ਕਦੋਂ ਅਨਾਜ ਖਾਂਦਾ ਹੈ ਕਦੋਂ ਪਾਣੀ ਪੀਂਦਾ, ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ।
ਜੋ ਕੋ ਪੁੱਛੇ ਕੈ ਵਰਤ ਮੈਂ ਰੱਖਾ,
ਅਗਰ ਕੋਈ ਉਹਨੂੰ ਕੋਈ ਪੁੱਛਦਾ ਤਾਂ ਉਹ ਕਹਿੰਦਾ ਵੀ ਮੈਂ ਵਰਤ ਰੱਖਿਆ ਹੋਇਆ, ਏਦਾਂ ਦਾ ਉਹ ਜਵਾਬ ਦਿੰਦਾ ਹੈ।
ਦੇਖਤ ਲੋਕ ਨਾ ਉਨ ਕੁਛ ਚਾਖਾ,
ਕਿਸੇ ਨੇ ਉਹਨੂੰ ਕੁਝ ਖਾਂਦਿਆਂ ਨਹੀਂ ਵੇਖਿਆ, ਹਾਲਾਂਕਿ ਬਾਕੀ ਸਿੰਘਾਂ ਨੇ ਮਿੱਟੀ ਤੱਕ ਵੀ ਖਾ ਕੇ ਗੁਜ਼ਾਰਾ ਕੀਤਾ ਪਰ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਨੂੰ ਕਿਸੇ ਨੇ ਕੁਝ ਚਖਦਿਆਂ ਤੱਕ ਨਹੀਂ ਵੇਖਿਆ, ਕੁਝ ਖਾਂਦਿਆਂ ਤੱਕ ਨਹੀਂ ਵੇਖਿਆ।
ਕੋਈ ਕਹੇ ਉਸ ਦੇ ਜਾਏ ਵੀਰ,
ਤੁਰਕ ਬਾਹਰ ਗੱਲਾਂ ਕਰਦੇ ਨੇ, ਕਹਿੰਦੇ ਜੀ ਕੋਈ ਤਾਂ ਤੁਰਕ ਇਹ ਕਹਿੰਦੇ ਨੇ, ਕਹਿੰਦੇ ਜੀ ਜਾਪਦਾ ਉਹਨਾਂ ਦੇ ਜਿਹੜੇ ਵੀਰ ਨੇ ਨਾ ਉਹਨੂੰ ਅੰਦਰ ਬੈਠੇ ਨੂੰ ਕੁਝ ਨਾ ਕੁਝ ਖਾਣ ਨੂੰ ਦੇ ਜਾਂਦੇ ਨੇ ਜਿਹੜੇ ਉਹਦੇ ਸੇਵਕ ਨੇ, ਇਹ ਤੁਰਕਾਂ ਦੀਆਂ ਕਿਆ ਸਰਾਈਆਂ ਨੇ। ਹਾਲਾਂਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਵੀ ਆਪਣੇ ਸਾਥੀ ਸਿੰਘਾਂ ਸਮੇਤ ਉਸੇ ਤਰ੍ਹਾਂ ਉਹਨਾਂ ਨੇ ਆਪਣੇ ਤਨ ਤੇ ਦੁੱਖ ਚੱਲਿਆ, ਭੁੱਖ ਦੇ ਉਸ ਦੁੱਖ ਨੂੰ ਆਪਣੇ ਤਨ ਤੇ ਹੰਡਾਇਆ, ਪਰ ਇਹ ਗੱਲਾਂ ਕਰਦੇ ਨੇ ਕਹਿੰਦੇ ਜੀ ਜਾਪਦਾ ਹੈ ਉਹਨਾਂ ਦੇ ਜਿਹੜੇ ਵੀਰ ਨੇ ਉਹਨਾਂ ਨੂੰ ਖਾਣ ਨੂੰ ਦੇ ਜਾਂਦੇ ਨੇ।
ਕਉ ਕਏ ਉਸ ਤਪੀਓ ਸਰੀਰ,
ਕਈ ਕਹਿੰਦੇ ਜੀ ਉਹ ਤਾਂ ਤਪਸਵੀ ਹੈ ਤੇ ਉਹਨੇ ਤਪ ਕੀਤਾ ਹੋਇਆ, ਪਹਿਲਾਂ ਭੁੱਖਾਂ ਸਰੀਰਾਂ ਤੇ ਚੱਲੀਆਂ ਹੋਈਆਂ ਨੇ, ਭੁੱਖੇ ਰਹਿ ਕੇ ਤਪ ਕਰਨਾ ਉਹਨੂੰ ਆਉਂਦਾ, ਇਸ ਕਰਕੇ ਉਹਨੂੰ ਭੁੱਖ ਜਰਨ ਦਾ ਪਤਾ ਹੈ।
ਕਉ ਕਏ ਉਸ ਬੂਟੀ ਖਾਈ,
ਕਈ ਕਹਿੰਦੇ ਜੀ ਉਹਨੇ ਕੋਈ ਬੂਟੀ ਖਾ ਲਈ ਹੈ, ਇਹੋ ਜਿਹੀ ਬੂਟੀ ਖਾ ਲਈ ਹੈ ਵੀ ਜਿਹਦੇ ਨਾਲ ਭੁੱਖ ਹੀ ਨਹੀਂ ਲੱਗਦੀ। ਇਹੋ ਜਿਹੀਆਂ ਬੂਟੀਆਂ ਵੀ ਹੁੰਦੀਆਂ ਨੇ ਵੀ ਜਿਹੜੀ ਬੂਟੀ ਖਾ ਕੇ ਮੁੜ ਕੇ ਭੁੱਖ ਹੀ ਨਹੀਂ ਲੱਗਦੀ,
ਜਾਂ ਤੇ ਉਸ ਭੁੱਖ ਗਈ ਤਜਾਈ,
ਇਸ ਕਰਕੇ ਉਹਨੂੰ ਭੁੱਖ ਤਜ ਕੇ ਚਲੀ ਗਈ ਹੈ। ਏਦਾਂ ਬਾਬਾ ਜੀ ਬਾਬਤ ਜਿਹੜੇ ਬਾਹਰ ਲੋਕ ਨੇ ਉਹ ਏਦਾਂ ਦੀਆਂ ਕਿਆਸ ਰਾਈਆਂ ਲਾਉਂਦੇ ਹਨ।
ਦੋਹਰਾ ਤਬ ਬੰਦੇ ਸਦ ਸਿੱਖ ਸਭ, ਐਸੇ ਕਯੋ ਉਚਾਰ।
ਇਸੇ ਤਰ੍ਹਾਂ ਸਮਾਂ ਕੁਝ ਬੀਤਿਆ, ਦਸੰਬਰ ਦਾ ਮਹੀਨਾ ਆ ਗਿਆ। ਦਸੰਬਰ ਦੇ ਇਸ ਮਹੀਨੇ ਵਿੱਚ ਸੂਬੇ ਲਾਹੌਰ ਨੇ ਬਾਬਾ ਜੀ ਨੂੰ ਅੰਦਰ ਸੁਨੇਹਾ ਭੇਜਿਆ ਕਿ ਅਸੀਂ ਬਾਦਸ਼ਾਹ ਫਰਕਸ਼ੀਅਰ ਨਾਲ ਗੱਲ ਕਰ ਲਈ ਹੈ ਕਿ ਤੁਸੀਂ ਆਪਣੇ ਸਾਥੀਆਂ ਸਮੇਤ ਹਥਿਆਰ ਸੁੱਟ ਕੇ ਕਿਲ੍ਹਾ ਛੱਡ ਕੇ ਚਲੇ ਜਾਓ, ਤੁਹਾਡੀ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਬਾਬਾ ਜੀ ਨੂੰ ਇਹ ਉਹਨਾਂ ਨੇ ਵਿਸ਼ਵਾਸ ਦਵਾਇਆ, ਅਨੇਕਾਂ ਪ੍ਰਕਾਰ ਦੀਆਂ ਕਸਮਾਂ ਵੀ ਖਾਧੀਆਂ। ਡਾਕਟਰ ਗੰਡਾ ਸਿੰਘ ਹੋਣਾ ਨੇ ਇਹ ਸਾਰਾ ਇਤਿਹਾਸ ਲਿਖਿਆ ਹੈ। ਤੋ ਆਖਿਰਕਾਰ ਹੁਣ ਸਿੰਘਾਂ ਕੋਲ ਕੋਈ ਰਸਤਾ ਵੀ ਨਹੀਂ ਸੀ, ਉਹਨਾਂ ਨੂੰ ਇਹ ਵੀ ਪਤਾ ਸੀ ਕਿ ਇਹਨਾਂ ਤੁਰਕਾਂ ਨੇ ਬਾਦ ਨਹੀਂ ਆਉਣਾ, ਪਰ ਫਿਰ ਵੀ ਹੁਣ ਹੋਰ ਕੋਈ ਰਾਹ ਨਹੀਂ ਸੀ, ਲੜਨ ਜੋਗੇ ਸਰੀਰਾਂ ਵਿੱਚ ਤਾਣ ਨਹੀਂ ਸੀ। ਤੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਪਣੇ ਨਾਲ ਦੇ ਸਾਰੇ ਸਾਥੀ ਸਿੰਘਾਂ ਨੂੰ ਸੱਦਿਆ ਔਰ ਉਹਨਾਂ ਸਾਰੇ ਸਿੰਘਾਂ ਦੇ ਨਾਲ ਰਲ ਕੇ ਸਲਾਹ ਕੀਤੀ, ਆਪਸ ਵਿੱਚ ਰਲ ਕੇ ਗੁਰਮਤਾ ਕੀਤਾ।
ਅਬ ਹਮ ਤੁਰ ਕਨ ਸਿਰ ਦੇਵੇਂ ਸੁੱਟ ਦੇਵੋ ਹਥਿਆਰ।
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਖਿਆ, ਭਾਈ ਸਾਥੀ ਸਿੰਘੋ, ਹੁਣ ਆਪਣਾ ਸਮਾਂ ਆ ਗਿਆ ਹੈ ਕਿ ਆਪਣਾ ਇਹ ਸਿਰ ਇਹਨਾਂ ਤੁਰਕਾਂ ਦੇ ਸਿਰ ਤੇ ਦੇ ਦਈਏ, ਆਪਣੇ ਸਿਰ ਤੁਰਕਾਂ ਦੇ ਲੇਖੇ ਲਾ ਦਈਏ ਤਾਂ ਜੋ ਇਹਨਾਂ ਦੇ ਪਾਪਾਂ ਦਾ ਘੜਾ ਹੋਰ ਭਰ ਜਾਏ, ਤੇ ਆਪਣੇ ਹਥਿਆਰ ਹੁਣ ਤਿਆਗ ਦਈਏ ਤਾਂ ਜੋ, ਕਿਉਂਕਿ ਆਪਾਂ ਜਦੋਂ ਬਾਹਰ ਜਾਣਾ ਇਹਨਾਂ ਨੇ ਗ੍ਰਿਫਤਾਰ ਤਾਂ ਕਰਨਾ ਹੀ ਕਰਨਾ, ਹੁਣ ਸ਼ਹੀਦੀ ਪਾਉਣ ਦਾ ਸਮਾਂ ਆ ਗਿਆ, ਸਾਕਾ ਵਰਤਾਉਣ ਦਾ ਸਮਾਂ ਆ ਗਿਆ ਹੈ।
ਜੋ ਪਈ ਸੋ ਬਾਤ ਸਿੱਖਣ ਮਨ ਲਈ।
ਬਾਬਾ ਜੀ ਦਾ ਇੱਕ ਇੱਕ ਬਚਨ ਕਿਸੇ ਸਿੰਘ ਨੇ ਨਹੀਂ ਮੋੜਿਆ, ਸਭ ਨੇ ਬਾਬਾ ਜੀ ਦਾ ਕਿਹਾ ਹੋਇਆ ਬਚਨ ਸਤ ਬਚਨ ਕਰਕੇ ਮੰਨਿਆ ਹੈ।
ਕਿਨੇ ਨਾ ਅੱਗਿਓ ਗੱਲ ਉਲਟਈ।
ਕਿਸੇ ਸਿੰਘ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਬਚਨ ਨਹੀਂ ਮੋੜਿਆ, ਕਿਸੇ ਵੀ ਸਿੰਘ ਨੇ ਬਾਬਾ ਜੀ ਦਾ ਬਚਨ ਨਹੀਂ ਉਲਟਾਇਆ।
ਜਾਏ ਸਕਿਓ ਜੋ ਬੰਦੇ ਪਾਸ।
ਜਿਹੜੇ ਜਿਹੜੇ ਸਿੰਘ ਬਾਬਾ ਬੰਦਾ ਸਿੰਘ ਜੀ ਬਹਾਦਰ ਤੱਕ ਜਾ ਸਕੇ, ਪਹੁੰਚ ਸਕੇ,
ਧਰੇ ਸ਼ਸਤਰ ਜਾ ਅੱਗੇ ਤਾਸ।
ਆਖਿਰਕਾਰ ਸਿੰਘਾਂ ਨੇ ਸ਼ਸਤਰ ਤਿਆਗੇ, ਉਸ ਵਕਤ ਹਥਿਆਰ ਤਿਆਗਣੇ ਪਏ।
ਵੱਡੇ ਦਰਵਾਜੇ ਸੋ ਦਏ ਖੋਲ।
ਜਿਹੜਾ ਗੜੀ ਦਾ ਵੱਡਾ ਦਰਵਾਜਾ ਸੀ, ਪਿਛਲਾ ਦਰਵਾਜਾ ਸੀ, ਉਹ ਵੱਡੇ ਦਰਵਾਜੇ ਜਿਹੜੇ ਸਨ ਉਹ ਬਾਬਾ ਜੀ ਦੇ ਹੁਕਮ ਮੁਤਾਬਕ ਸਿੰਘਾਂ ਨੇ ਦਰਵਾਜੇ ਖੋਲ ਦਿੱਤੇ।
ਕਉ ਮਾਰੋ ਹਮ ਉਨ ਕਹਿਓ ਬੋਲ।
ਔਰ ਆਵਾਜ਼ ਮਾਰੀ ਤੁਰਕਾਂ ਨੂੰ, ਭਾਈ ਅਸੀਂ ਹੁਣ ਇਹ ਗੜੀ ਛੱਡ ਕੇ ਬਾਹਰ ਆਉਣ ਲੱਗੇ ਹਾਂ, ਜੇ ਤੁਹਾਡੇ ਚ ਕਿਸੇ ਚ ਤਾਣ ਹੈ ਸਾਨੂੰ ਮਾਰਨ ਦਾ, ਜੇ ਕੋਈ ਮਾਰ ਸਕਦਾ ਤਾਂ ਸਾਨੂੰ ਮਾਰ ਵੀ ਲਵੇ।
ਕਈਆਂ ਨੇ ਸ਼ਸਤਰ ਉਨ ਵੱਲ ਫੇਂਕੇ।
ਇਸ ਤਰ੍ਹਾਂ ਕਈਆਂ ਨੇ ਉਸ ਵੇਲੇ ਹਥਿਆਰ ਤਿਆਗ ਦਿੱਤੇ,
ਕਈਆਂ ਨੇ ਪੰਨ ਸਾੜੇ ਠੈਂਕੇ।
ਇਸ ਪ੍ਰਕਾਰ ਦੇ ਨਾਲ ਸਿੰਘ ਜਿਹੜੇ ਸਨ, ਸਰੀਰਾਂ ਵਿੱਚ ਜਾਨ ਨਹੀਂ ਹੈ, ਤਾਣ ਨਹੀਂ ਹੈ।
ਦੋਹਰਾ ਤਬ ਨਿਬਾਬ ਨੇ ਸੁਣ ਲਈ ਕਹੀ ਜੋ ਬੰਦੇ ਬਾਤ।
ਅਬਦੁਲ ਸਮੁੰਦ ਖਾਂ ਨੇ ਸੂਬੇ ਲਾਹੌਰ ਨੇ ਸੁਣਿਆ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਮੰਨ ਲਈ ਹੈ ਸਾਡੀ ਗੱਲ, ਉਹ ਗੜੀ ਛੱਡਣ ਨੂੰ ਰਾਜੀ ਹੋ ਗਏ ਨੇ, ਤਿਆਰ ਹੋ ਗਏ ਨੇ। ਇਹ ਸੁਣ ਕੇ ਤਾਂ ਬੜਾ ਖੁਸ਼ ਹੋਇਆ ਅਬਦੁਲ ਸਮੁੰਦ ਖਾਂ, ਇਹਦੇ ਮਨ ਵਿੱਚ ਬੜੀਆਂ ਵਧਾਈਆਂ ਵੱਜੀਆਂ।
ਖੁਸ਼ੀ ਪਈ ਸ਼ਾਦੀ ਆਈ ਮਨ ਮੈਂ ਸੋ ਗਰਬਾਤ।
ਆਖਿਰਕਾਰ ਇਹ ਵੀ ਤਾਂ ਦੁਖੀ ਸੀ, ਜੇ ਸਿੰਘ ਅੰਦਰ ਵਿਆਕੁਲ ਸਨ ਤੇ ਇਹ ਕਿਹੜਾ ਬਾਹਰ ਸੁੱਖ ਨਾਲ ਬੈਠੇ ਸੀ, 8 ਮਹੀਨਿਆਂ ਤੋਂ ਘੇਰਾ ਪਾਈ ਬੈਠੇ ਨੇ, ਇਹਨਾਂ ਵਾਸਤੇ ਵੀ ਤਾਂ ਦੁੱਖ ਸੀ ਨਾ, ਮੁਸੀਬਤ ਸੀ। ਜਦੋਂ ਸੁਣਿਆ ਵੀ ਇਹ ਮੰਨ ਗਏ ਨੇ, ਬਾਬਾ ਬੰਦਾ ਸਿੰਘ ਜੀ ਦੇ ਨਾਲ ਉਹਨਾਂ ਦੇ ਸਾਥੀ ਗੜੀ ਛੱਡਣ ਵਾਸਤੇ ਰਾਜੀ ਹੋ ਗਏ ਨੇ, ਇਹ ਸੁਣ ਕੇ ਬੜੀ ਉਹਦੇ ਮਨ ਚ ਖੁਸ਼ੀ ਹੋਈ ਔਰ ਮਨ ਚ ਹੰਕਾਰ ਵੀ ਕਰਨ ਲੱਗਾ, ਹਉ ਮੈਂ ਵੀ ਕਰਨ ਲੱਗਾ ਵੀ ਮੇਰੀ ਜਿੱਤ ਹੋ ਗਈ ਹੈ, ਏਡੇ ਵੱਡੇ ਜਰਨੈਲ ਨੂੰ ਹੁਣ ਮੈਂ ਕਾਬੂ ਕਰ ਲੈਣਾ।
ਛੰਦ ਸ਼ਸਤਰ ਸੁਟਾਏ ਨਵਾਬ ਸੁਣ ਪਾਏ।
ਨਵਾਬ ਨੇ ਸੁਣਿਆ ਕਿ ਸਿੰਘਾਂ ਨੇ ਸ਼ਸਤਰ ਤਿਆਗ ਦਿੱਤੇ ਹਨ।
ਨਵਾਬ ਗਰਬਾਇਓ ਨੇ ਅੰਗ ਸਮਾਇਓ।
ਨਵਾਬ ਲਾਹੌਰ ਦਾ ਜਿਹੜਾ ਸੀ, ਇਹਦੇ ਨਾਲ ਇਹਦਾ ਲੜਕਾ ਵੀ ਸੀ ਜ਼ਕਰੀਆ ਖਾਂ ਤੇ ਹੋਰ ਵੀ ਅਦੀਨਾ ਬੇਗ ਵਰਗੇ ਕਈ ਜਰਨੈਲ ਸਨ, ਇਹ ਬੜੇ ਹੰਕਾਰ ਦੇ ਵਿੱਚ ਫੁੱਲਿਆ ਨਹੀਂ ਸਮਾਉਂਦੇ, ਖੁਸ਼ੀ ਨਾਲ ਇਹਨਾਂ ਦੇ ਅੰਦਰ ਖੁਸ਼ੀ ਨਹੀਂ ਸਮਾਉਂਦੀ।
ਤਿੰਨ ਲੋਕ ਸਦਾਏ ਵੱਲ ਬੰਦੇ ਕਲਾਏ।
ਇਹਨੇ ਆਪਣੇ ਸਿਪਾਹੀ ਭੇਜੇ ਕਿ ਜਾਓ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾ ਕੇ ਗ੍ਰਿਫਤਾਰ ਕਰੋ, ਉਹਨੂੰ ਗ੍ਰਿਫਤਾਰ ਕਰਕੇ ਬੇੜੀਆਂ ਚ ਜਕੜ ਕੇ ਲੈ ਕੇ ਆਓ।
ਬੰਦੇ ਫੜ ਲਿਆਓ ਨਾ ਦੇਰ ਲਗਾਇਓ।
ਬੰਦਾ ਸਿੰਘ ਬਹਾਦਰ ਨੂੰ ਜਲਦੀ ਨਾਲ ਪਕੜੋ ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ। ਪਹਿਲਾਂ ਤਾਂ ਕਿਹਾ ਵੀ ਚਲੇ ਜਾਓ, ਮੁੜ ਕੇ ਫਿਰ ਇਹਨਾਂ ਨੇ ਬਾਅਦ ਵਿੱਚ ਜਦੋਂ ਸ਼ਸਤਰ ਵੀ ਤਿਆਗ ਕਰਵਾ ਦਿੱਤੇ ਤੇ ਫਿਰ ਇਹਨਾਂ ਨੇ ਦੁਬਾਰਾ ਛਲ ਫਰੇਬ ਕੀਤਾ, ਕਹਿੰਦੇ ਹੁਣ ਇਹਨਾਂ ਨੂੰ ਪਕੜ ਲਓ, ਗ੍ਰਿਫਤਾਰ ਕਰ ਲਓ, ਦੇਰੀ ਨਾ ਲਾਓ।
ਦੋਹਰਾ ਫਿਰ ਨਵਾਬ ਸਭ ਸਦ ਕਿਓ ਥੋ ਜਿਤਨੇ ਫੌਜਦਾਰ।
ਨਵਾਬ ਨੇ ਆਪਣੇ ਸਿਪਾਹੀਆਂ ਨੂੰ ਸੱਦਿਆ ਤੇ ਸੱਦ ਕੇ ਉਹਨਾਂ ਨੂੰ ਹੁਕਮ ਕੀਤਾ,
ਬੰਦੇ ਸ਼ਸਤਰ ਸੁੱਟ ਦਏ ਉਸ ਮਾਰਨ ਨੇ ਦਰਕਾਰ।
ਇਹਨਾਂ ਨੇ ਸ਼ਸਤਰ ਤਿਆਗ ਦਿੱਤੇ ਨੇ, ਹੁਣ ਇਹਨਾਂ ਨੂੰ ਮਾਰਨ ਦੀ ਲੋੜ ਨਹੀਂ ਹੈ। ਜਿੰਨੇ ਵੀ ਬੰਦੇ ਦੇ ਸਮੇਤ ਉਹਦੇ ਅੰਦਰ ਸਾਥੀ ਲੱਭਦੇ ਨੇ, ਸਭ ਨੂੰ ਜਿਉਂਦਾ ਗ੍ਰਿਫਤਾਰ ਕੀਤਾ ਜਾਵੇ।
ਛੰਦ ਸੋ ਸੁਣ ਕੇ ਦੌੜੇ ਕਈ ਲੁੱਟਣ ਤੋੜੇ।
ਇਹ ਸੁਣ ਕੇ ਸਿਪਾਹੀ ਦੌੜ ਪਏ, ਕਈ ਤਾਂ ਲੁੱਟਣ ਦੀ ਬਿਰਤੀ ਲੈ ਕੇ ਗਏ ਅੰਦਰ, ਵੀ ਅੰਦਰੋਂ ਖਜ਼ਾਨਾ ਲੱਭੇਗਾ ਤੇ ਲੁੱਟਾਂਗੇ। ਏਦਾਂ ਦੀ ਬਿਰਤੀ ਲੈ ਕੇ ਲੁੱਟਣ ਵਾਸਤੇ ਸਿਪਾਹੀ ਅੰਦਰ ਨੂੰ ਦੌੜੇ ਨੇ। ਇਹ ਦਿਨ ਸੀ 7 ਦਸੰਬਰ ਸੰਨ 1715 ਈਸਵੀ ਨੂੰ, ਜਿਸ ਦਿਨ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਇਹਨਾਂ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਗ੍ਰਿਫਤਾਰ ਕੀਤਾ। 7 ਦਸੰਬਰ ਸੰਨ 1715 ਈਸਵੀ ਨੂੰ ਇਹਨਾਂ ਨੇ ਜਾ ਕੇ ਗੜੀ ਤੇ ਹਮਲਾ ਬੋਲਿਆ। ਅੱਗੋਂ ਸਿੰਘਾਂ ਨੇ ਲੜਨਾ ਤਾਂ ਕੀ ਸੀ, ਪਹਿਲਾਂ ਹੀ ਫੈਸਲਾ ਹੋ ਚੁੱਕਾ ਸੀ ਵੀ ਲੜਨਾ ਨਹੀਂ, ਹੁਣ ਆਪਣਾ ਆਪ ਗ੍ਰਿਫਤਾਰ ਕਰਾਉਣਾ ਤੇ ਸ਼ਹੀਦੀ ਪ੍ਰਾਪਤ ਕਰਨੀ ਹੈ। ਇਹ ਗੁਰਮਤਾ ਸਾਰੇ ਸਿੰਘ ਬਾਬਾ ਜੀ ਨਾਲ ਰਲ ਕੇ ਕਰ ਚੁੱਕੇ ਸਨ ਤੇ ਇਧਰੋਂ ਤੁਰਕਾਂ ਨੇ ਅੰਦਰ ਜਾ ਕੇ ਲੁੱਟਣ ਦੀ ਬਿਰਤੀ ਲੈ ਕੇ ਅੰਦਰ ਖਜ਼ਾਨਾ ਹੋਵੇਗਾ ਸਿੰਘਾਂ ਦੇ ਕੋਲ, ਇਹ ਖਜ਼ਾਨਾ ਲੁੱਟਣ ਦੀ ਧੋੜ ਲੈ ਕੇ ਅੰਦਰ ਗਏ ਹਨ।
ਉਨ ਇਮ ਸਿੱਖ ਜਾਤੇ ਜਾਣੇ ਹੋਣਗੇ ਮਾਤੇ।
ਉਹਨਾਂ ਨੇ ਇਸ ਤਰ੍ਹਾਂ ਜਾਣ ਲਿਆ ਵੀ ਸਿੱਖ ਤਾਂ ਹੁਣ ਇਸ ਵੇਲੇ ਉਂਘੇ ਹੋਏ ਨੇ, ਕਿ ਜਦੋਂ ਭੁੱਖ ਸੀ ਭੁੱਖ ਦੇ ਨਾਲ ਤਾਂ ਫਿਰ ਤਨ ਚੱਖਾਂ ਨਹੀਂ ਖੁੱਲਦੀਆਂ, ਨੇਤਰ ਨਹੀਂ ਖੁੱਲਦੇ। ਏਦਾਂ ਦੀ ਹਾਲਤ ਹੈ ਸਿੰਘਾਂ ਦੀ ਇਹਨਾਂ ਨੇ ਵੇਖੀ।
ਚੋ ਪਈ ਲਿਓ ਚੁਫੇਰਿਓ ਚੁਬਾਰੋ ਕੇਰ।
ਗਏ ਕਈ ਸਿਪਾਹੀ ਇਕੱਠੇ ਹੋ ਕੇ ਅੰਦਰ ਜਿੱਥੇ ਬਾਬਾ ਬੰਦਾ ਸਿੰਘ ਜੀ ਬਹਾਦਰ ਸਨ, ਬਾਬਾ ਜੀ ਦੇ ਜਿੱਥੇ ਆਸਣ ਸਨ ਉੱਥੇ ਚਾਰੇ ਪਾਸਿਓਂ ਇਹਨਾਂ ਨੇ ਘੇਰਾ ਪਾਇਆ ਹੈ।
ਤੋਪੀ ਦਿਸੇ ਉਸ ਸਖਤ ਸ਼ੇਰ।
ਹਾਲਾਂਕਿ ਇਹਨਾਂ ਨੂੰ ਪਤਾ ਹੈ ਕਿ ਬਾਬਾ ਜੀ ਨੇ ਕਹਿ ਦਿੱਤਾ ਵੀ ਅਸੀਂ ਹੁਣ ਗ੍ਰਿਫਤਾਰ ਹੋ ਜਾਣਾ, ਪਰ ਫਿਰ ਵੀ ਡਰਦੇ ਨੇ, ਫਿਰ ਵੀ ਏਦਾਂ ਡਰਦੇ ਨੇ ਮਾਨੋ ਜਿਵੇਂ ਕੋਈ ਬੱਬਰ ਸ਼ੇਰ ਅੰਦਰ ਸਸਕਦਾ ਹੋਵੇ ਨਾ, ਏਦਾਂ ਇਹਨਾਂ ਦੇ ਮਨ ਦੇ ਵਿੱਚ ਡਰ ਆਉਂਦਾ ਬਾਬਾ ਜੀ ਦੇ ਬਾਬਾ ਜੀ ਪ੍ਰਤੀ।
ਡਰ ਕਰ ਕੋ ਨੇਰ ਨਾ ਆਵੇ।
ਡਰ ਦੇ ਨਾਲ ਕੋਈ ਤੁਰਕ ਛੇਤੀ ਕਿਤਿਆਂ ਨੇੜੇ ਨਹੀਂ ਆਉਂਦਾ।
ਪੈ ਕਰ ਮਨ ਮੈਂ ਬੋ ਸੰਕਾਵੇ।
ਡਰ ਕਰਕੇ ਆਪਣੇ ਮਨ ਚ ਸ਼ੰਕਾ ਤੁਰ ਹੁੰਦੇ ਨੇ, ਖਬਰੇ ਕੀ ਹੋ ਜੇ ਅੰਦਰ, ਪਤਾ ਨਾ ਬਾਬਾ ਬੰਦਾ ਸਿੰਘ ਜੀ ਬਹਾਦਰ ਆਪਣੇ ਵੀਰ ਨਾ ਭੇਜ ਦੇਣ। ਏਦਾਂ ਇਹਨਾਂ ਦੇ ਮਨ ਦੇ ਵਿੱਚ ਡਰ ਹੈ, ਅਨੇਕ ਪ੍ਰਕਾਰ ਦਾ ਭੈ ਹੈ।
ਦੋਹਰਾ ਢੁੱਕ ਚੁਬਾਰੇ ਟਿਗ ਖੜੇ ਅੰਦਰ ਪੜਨੋ ਸੰਕਾਏ।
ਏਦਾਂ ਚੁਬਾਰੇ ਵਿੱਚ ਜਿੱਥੇ ਬਾਬਾ ਜੀ ਦਾ ਨਿਵਾਸ ਸੀ ਉੱਥੇ ਨੇੜੇ ਆਏ ਨੇ, ਔਰ ਆ ਕੇ ਨੇੜੇ ਹੋ ਕੇ ਖਲੋ ਗਏ ਨੇ, ਪਰ ਅੰਦਰ ਜਿੱਥੇ ਬਾਬਾ ਜੀ ਦਾ ਆਸਣ ਹੈ ਅੰਦਰ ਵੜਨ ਤੋਂ ਮਨ ਚ ਸ਼ੰਕਾ ਕਰਦੇ ਨੇ, ਡਰ ਕਰਦੇ ਹਨ।
ਚੁੱਪ ਕੀ ਤੋ ਬੰਦੋ ਦੇਖ ਕੇ ਤੋ ਜਾਏ ਫੜੀ ਤੈ ਬਾਏ।
ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਨੂੰ ਵੇਖਿਆ ਵੀ ਤਾਂ ਸ਼ਾਂਤ ਹੋ ਕੇ ਬੈਠੇ ਨੇ, ਕੁਝ ਨੀ ਕਰ ਰਹੇ, ਕੁਝ ਸਮਾਂ ਤਾਂ ਖਲੋਤੇ ਵੇਖਦੇ ਰਹੇ ਵੀ ਸ਼ਾਇਦ ਅੱਗੋਂ ਕੁਝ ਕਰਨਗੇ ਲੜਨ ਵਾਸਤੇ, ਪਰ ਜਦੋਂ ਬਾਬਾ ਜੀ ਨੂੰ ਉਹਨਾਂ ਨੇ ਸ਼ਾਂਤ ਹੋਇਆ ਬੈਠਿਆ ਵੇਖਿਆ, ਬੜਾ ਅਡੋਲ ਚਿਹਰਾ, ਚਿਹਰੇ ਦੇ ਉੱਤੇ ਕ੍ਰਾਂਤੀ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ, ਨਾਮ ਦੀ ਰੋਂ ਵਿੱਚ ਸੁਰਤ ਜੁੜੀ ਹੋਈ ਸੀ, ਪੂਰਨ ਤੌਰ ਤੇ ਹਿਰਦਾ ਅਚਲ ਤੇ ਅਟਲ ਹੈ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ। ਪੂਰਨ ਗੁਰਸਿੱਖ, ਪੂਰਨ ਗੁਰਸਿੱਖੀ ਦਾ ਭਾਵ ਇਸ ਵੇਲੇ ਬਾਬਾ ਜੀ ਦੇ ਹਿਰਦੇ ਦੇ ਅੰਦਰ ਉਜਾਗਰ ਹੈ। ਇਸ ਵਕਤ ਉਹਨਾਂ ਦੇ ਮਨ ਵਿੱਚ ਰੰਚਕ ਭਰ ਵੀ ਗੁਰੂ ਤੇ ਗੁਰੂ ਪੰਥ ਪ੍ਰਤੀ ਕੋਈ ਮਨ ਦੇ ਵਿੱਚ ਵਿਰੋਧ ਦੀ ਬਿਰਤੀ ਨਹੀਂ ਹੈ, ਨਿਰਛਲ ਨਿਰਕਪਟ ਹਿਰਦਾ ਹੈ, ਔਰ ਸ਼ਾਂਤ ਬੈਠੇ ਨੇ। ਇਹ ਤੁਰਕ ਗਏ, ਸਿਪਾਹੀ ਗਏ, ਔਰ ਜਾ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਬਾਂਹ ਫੜੀ ਹੈ।
ਚੋ ਪਈ ਫੜ ਬੰਦੇ ਕੋ ਬਾਹਰ ਲਿਆਏ।
ਬਾਬਾ ਬੰਦਾ ਸਿੰਘ ਜੀ ਨੂੰ ਪਕੜ ਕੇ ਉਸ ਕਮਰੇ ਵਿੱਚੋਂ ਗੜੀ ਚੋਂ ਬਾਹਰ ਲੈ ਕੇ ਆਏ ਹਨ।
ਲੋ ਪਿੰਜਰੇ ਤਬ ਲਿਓ ਪਾਏ।
ਲੋਹੇ ਦਾ ਪਿੰਜਰਾ ਤਿਆਰ ਕੀਤਾ, ਉਸ ਲੋਹੇ ਦੇ ਪਿੰਜਰੇ ਵਿੱਚ ਬਾਬਾ ਜੀ ਨੂੰ ਇਹਨਾਂ ਨੇ ਪਾਇਆ ਹੈ।
ਔਰ ਸੰਗਲ ਥਾਏ ਚਾਰ ਅੜਾਏ।
ਪਿੰਜਰੇ ਦੇ ਜਿਹੜੇ ਚਾਰ ਕੋਨੇ ਨੇ, ਉਹਨਾਂ ਚਾਰਾਂ ਕੋਨਿਆਂ ਨਾਲ ਚਾਰ ਸੰਗਲ ਪਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਅੜਾ ਲਿਆ ਪਿੰਜਰੇ ਨੂੰ।
ਪੱਗ ਬੇੜੀ ਗੱਲ ਤਬਕ ਕਤਾਏ,
ਬਾਬਾ ਜੀ ਦੇ ਪੈਰਾਂ ਵਿੱਚ ਬੇੜੀਆਂ ਪਾ ਦਿੱਤੀਆਂ ਨੇ, ਗਲ ਦੇ ਵਿੱਚ ਤੌਂਕ ਪਾ ਦਿੱਤਾ ਹੈ। ਗਲ ਦੇ ਵਿੱਚ ਵੀ ਇੱਕ ਤੌਂਕ ਹੁੰਦਾ, ਕੜਾ ਜਿਹਾ ਹੁੰਦਾ, ਉਹ ਵੀ ਬਾਬਾ ਜੀ ਦੇ ਗਲ ਵਿੱਚ ਪਾ ਕੇ ਜਕੜ ਲਿਆ ਹੈ।
ਹੱਥ ਹਥੋੜੀ ਲੱਕ ਜੰਜੀਰ,
ਹੱਥਾਂ ਦੇ ਵਿੱਚ ਵੀ ਹੱਥ ਕੜੀਆਂ ਪਾਈਆਂ ਹੋਈਆਂ ਨੇ, ਲੱਕ ਦੇ ਨਾਲ ਵੀ ਇੱਕ ਜੰਜੀਰ ਬੱਧੀ ਹੋਈ ਹੈ।
ਬੰਦਾ ਬੰਦਿਓ ਇਤ ਤਤਬੀਰ,
ਇਸ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਬੰਨ ਲਿਆ, ਇਸ ਤਰ੍ਹਾਂ ਬਾਬਾ ਜੀ ਨੂੰ ਗ੍ਰਿਫ਼ਤਾਰ ਕਰ ਲਿਆ, ਪਿੰਜਰੇ ਵਿੱਚ ਪਾ ਲਿਆ। ਇੱਕ ਵਿਦਵਾਨ ਕਵੀ ਦਾ ਕਥਨ ਹੈ, ਕੌਣ ਪੁੱਛਦਾ ਹੈ ਕਾਵਾਂ ਤੇ ਕੁੱਤਿਆਂ ਨੂੰ, ਪਿੰਜਰੇ ਮਰਦ ਬਾਜ ਜਾਂ ਸ਼ੇਰ ਹੁੰਦੇ। ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਇਸ ਪ੍ਰਕਾਰ ਦੇ ਨਾਲ ਪਿੰਜਰੇ ਵਿੱਚ ਕੈਦ ਕਰ ਲਿਆ ਗਿਆ।
ਦੋਏ ਤਰਫ ਦੋਏ ਮੁਗਲ ਬਹਾਏ,
ਇੱਥੋਂ ਤੱਕ ਕਿ ਮੁਸਲਮਾਨ ਜਿਹੜੇ ਜਰਨੈਲ ਸਨ ਉਹ ਕਹਿੰਦੇ ਜੀ ਬਾਬਾ ਜੀ ਆਪਣੇ ਨਵਾਬ ਨੂੰ ਕਹਿੰਦੇ, ਨਵਾਬ ਸਾਹਿਬ ਸਾਨੂੰ ਇਹਦੇ ਪਿੰਜਰੇ ਦੇ ਨਾਲ ਬੰਨ ਦਿਓ ਦੋਵਾਂ ਪਾਸੇ, ਕਿ ਜੇ ਇਹ ਪਿੰਜਰਾ ਉੱਡ ਕੇ ਲੈ ਕੇ ਜਾਣ ਦਾ ਯਤਨ ਵੀ ਕਰੇਗਾ ਤੇ ਅਸੀਂ ਕਟਾਰਾਂ ਕੱਢ ਕੇ ਨਾਲ ਹੀ ਇਹਦੇ ਪੇਟ ਚ ਮਾਰ ਦੇਵਾਂਗੇ। ਇੰਨਾ ਉਹਨਾਂ ਦੇ ਮਨ ਚ ਡਰ ਸੀ ਕਿ ਕਿਤੇ ਪਿੰਜਰਾ ਲੈ ਕੇ ਨਾ ਉੱਡ ਜਾਏ, ਇੱਦਾਂ ਦਾ ਵਹਿਮ ਵੀ ਸੀ ਉਹਨਾਂ ਦੇ ਮਨ ਵਿੱਚ ਕਿ ਬੰਦਾ ਕਿਤੇ ਪਿੰਜਰਾ ਤੋੜ ਕੇ ਨਾ ਨਿਕਲ ਜਾਏ। ਇੰਨਾ ਜ਼ਿਆਦਾ ਭੈ, ਇੰਨਾ ਜ਼ਿਆਦਾ ਡਰ ਸੀ, ਉਹ ਕਹਿਣ ਲੱਗੇ ਸਾਨੂੰ ਨਾਲ ਬੰਨ ਦੇ ਉਹਨਾਂ ਦੇ ਪਿੰਜਰੇ ਦੇ, ਤੇ ਜੇ ਕਿਤੇ ਉਹ ਨਿਕਲਣ ਦਾ ਯਤਨ ਕਰੇਗਾ ਪਿੰਜਰੇ ਚ ਤੇ ਕਟਾਰਾਂ ਨਾਲ ਅਸੀਂ ਇਹਦਾ ਪੇਟ ਚੀਰ ਦੇਵਾਂਗੇ। ਇੱਦਾਂ ਦੋ ਜਿਹੜੇ ਮੁਸਲਮਾਨ ਚੰਗੇ ਜਰਨੈਲ ਸਨ, ਬਲਵਾਨ ਸਨ, ਉਹ ਬਾਬਾ ਜੀ ਦੇ ਪਿੰਜਰੇ ਦੇ ਨਾਲ ਬੰਨ ਦਿੱਤੇ ਹਨ।
ਨਾਲ ਉਸੇ ਕੇ ਓਏ ਨਰੜਾਏ,
ਉਹ ਜਿਹੜੇ ਦੋ ਜਰਨੈਲ ਸਨ ਉਹ ਵੀ ਨਾਲ ਹੀ ਪਿੰਜਰੇ ਦੇ ਨਰੜ ਕੇ ਰੱਖ ਦਿੱਤੇ ਨੇ, ਬੰਨ ਕੇ ਰੱਖ ਦਿੱਤੇ ਨੇ ਨਾਲ।
ਕਹੇ ਬੰਦਾ ਮਤ ਜਾਵੇ ਉੱਡ,
ਕਹਿੰਦੇ ਕਿਤੇ ਬੰਦਾ ਪਿੰਜਰੇ ਸਮੇਤ ਉੱਡ ਕੇ ਚਲਾ ਨਾ ਜਾਵੇ। ਇਸ ਕਰਕੇ ਜਿਹੜਾ ਪਿੰਜਰਾ ਉਹ ਵੀ ਸੰਗਲ ਦੇ ਨਾਲ ਚੰਗੀ ਤਰ੍ਹਾਂ ਮਜ਼ਬੂਤੀ ਨਾਲ ਬੰਨਿਆ ਹੈ।
ਨਾਲ ਗੱਡੇ ਦੇ ਸੰਗਲ ਗੱਡ,
ਜਿਹੜੇ ਗੱਡੇ ਤੇ ਬਾਬਾ ਜੀ ਦਾ ਪਿੰਜਰਾ ਰੱਖਿਆ ਉਸ ਪਿੰਜਰੇ ਦੇ ਨਾਲ ਸੰਗਲ ਪਾ ਕੇ ਕਿੱਲੇ ਲਾ ਕੇ ਨਾ ਗੱਡੇ ਦੇ ਨਾਲ ਉਹਨੂੰ ਚੰਗੀ ਤਰ੍ਹਾਂ ਬੰਨ ਦਿੱਤਾ, ਕਿੱਲੇ ਗੱਡ ਕੇ ਸੰਗਲ ਜਿਹੜੇ ਨੇ ਨਾਲ ਬੰਨ ਦਿੱਤੇ ਨੇ ਪਿੰਜਰੇ ਦੇ।
ਤੋਰ ਦਿਓ ਸੋ ਦਿੱਲੀ ਰਾਹ,
ਇਤਿਹਾਸਕਾਰ ਕਹਿੰਦੇ ਕਿ ਪਹਿਲਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਲਾਹੌਰ ਲਿਆਂਦਾ ਗਿਆ। ਲਾਹੌਰ ਤਕਰੀਬਨ 2 ਮਹੀਨੇ ਬਾਬਾ ਬੰਦਾ ਸਿੰਘ ਜੀ ਨੂੰ ਰੱਖਿਆ ਗਿਆ। 7 ਦਸੰਬਰ ਸਨ 1715 ਨੂੰ ਇਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਇਹਨਾਂ ਦੇ 300 ਸਾਥੀ ਸਿੰਘਾਂ ਸਮੇਤ। ਤੇ ਸੂਬੇ ਲਾਹੌਰ ਨੇ ਸੋਚਿਆ ਵੀ ਕੇਵਲ 300 ਸਿੰਘ ਨੇ, ਇੰਨੇ ਕੁ ਬੰਦੇ ਜਾ ਕੇ ਜਾਵਾਂਗਾ ਫਰਕਸ਼ੀਅਰ ਦੇ ਕੋਲ ਤਾਂ ਬੇਇੱਜ਼ਤੀ ਹੋਵੇਗੀ। ਉਹਨੇ ਆਲੇ ਦੁਆਲੇ ਬਹੁਤ ਸਾਰੇ ਸਿੰਘਾਂ ਨੂੰ ਢੂੰਡਿਆ, ਫਿਰ ਜਦੋਂ ਸਿੰਘਾਂ ਦੇ ਸਿਰਾਂ ਦੇ ਗੱਡੇ ਲੱਦੇ ਤੇ ਉਹ ਵੀ ਥੋੜੇ ਵੇਖੇ ਵੀ ਇੰਨੇ ਕੁ ਗੱਡੇ ਲੈ ਕੇ ਜਾਵਾਂਗਾ, ਉਹਨੇ ਕਹਿਣਾ 8 ਮਹੀਨੇ ਤੂੰ ਇੰਨੇ ਕੁ ਸਿੰਘਾਂ ਨੂੰ ਮਾਰਿਆ ਘੇਰਾ ਪਾ ਕੇ। ਜਿਹੜੇ ਘਰਾਂ ਦੇ ਵਿੱਚ ਕਿਰਤ ਵਿਰਤ ਕਰਨ ਵਾਲੇ ਸਿੰਘ ਸਨ ਉਹ ਵੀ ਪਕੜ ਪਕੜ ਕੇ ਸੂਬੇ ਲਾਹੌਰ ਨੇ ਤਕਰੀਬਨ 700 ਗੱਡੇ ਸਿੰਘਾਂ ਦੇ ਸਿਰਾਂ ਨਾਲ ਭਰ ਲਏ। 700 ਗੱਡੇ ਸਿੰਘਾਂ ਦੇ ਸਿਰਾਂ ਨਾਲ ਭਰੇ, ਬਹੁਤ ਸਾਰੇ ਸਿੰਘਾਂ ਨੂੰ ਸ਼ਹੀਦ ਕਰਕੇ ਔਰ ਬਹੁਤ ਸਾਰੇ ਗ੍ਰਿਫ਼ਤਾਰ ਕਰਕੇ 740 ਸਿੰਘ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਗ੍ਰਿਫ਼ਤਾਰ ਕਰਕੇ ਜਿਉਂਦੇ ਉਹਨਾਂ ਨੂੰ ਦਿੱਲੀ ਨੂੰ ਭੇਜਿਆ। ਇਹ ਸੂਬਾ ਲਾਹੌਰ ਕਹਿੰਦਾ ਸੀ ਫਰਕਸ਼ੀਅਰ ਨੂੰ ਕਿ ਮੈਂ ਆਪ ਆਵਾਂਗਾ ਲੈ ਕੇ, ਬੜੇ ਮਾਣ ਨਾਲ ਕਿ ਬੰਦੇ ਨੂੰ ਆਪ ਲੈ ਕੇ ਆਵਾਂਗਾ, ਪਰ ਉਹਨੇ ਫਰਕਸ਼ੀਅਰ ਨੇ ਕਹਿ ਦਿੱਤਾ ਕਿ ਤੂੰ ਆਪਣਾ ਲਾਹੌਰ ਦਾ ਰਾਜ ਪ੍ਰਬੰਧ ਸੰਭਾਲ ਔਰ ਇਹਨਾਂ ਨੂੰ ਜ਼ਕਰੀਏ ਖਾਨ ਦੇ ਆਪਣੇ ਪੁੱਤਰ ਦੇ ਹੱਥ ਮੇਰੇ ਕੋਲ ਭੇਜ ਦੇ। ਫਰਵਰੀ ਸਨ 1716 ਈਸਵੀ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਸਮੇਤ 740 ਸਿੰਘਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਨੂੰ ਬੇੜੀਆਂ ਵਿੱਚ ਜਕੜ ਕੇ ਉਹਨਾਂ ਦੇ ਸਰੀਰਾਂ ਦੀ ਇੱਕ ਦੁਰਦਸ਼ਾ ਰੂਪ ਬਣਾ ਕੇ ਜਲੂਸ ਜਿਹਾ ਕੱਢ ਕੇ, ਇੱਥੋਂ ਤੱਕ ਲਿਖਿਆ ਉਸ ਵੇਲੇ ਦੇ ਕਈ ਵਿਦਵਾਨਾਂ ਨੇ ਕਿ ਕਈ ਸਿੰਘਾਂ ਦੇ ਸਿਰਾਂ ਦੇ ਉੱਤੇ ਕਾਨਿਆਂ ਦੀਆਂ ਟੋਪੀਆਂ ਬਣਾ ਕੇ ਪਾ ਦਿੱਤੀਆਂ, ਕਾਗਜ਼ਾਂ ਦੀਆਂ ਟੋਪੀਆਂ ਬਣਾ ਕੇ ਪਾ ਦਿੱਤੀਆਂ, ਜਾਣ ਬੁੱਝ ਕੇ ਸਿੰਘਾਂ ਨੂੰ ਹੇਠੀ ਕਰਕੇ ਵਿਖਾਉਣ ਵਾਸਤੇ ਪਹਿਲਾਂ ਲਾਹੌਰ 'ਚ ਜਲੂਸ ਕੱਢਿਆ ਗਿਆ। ਸਾਰੇ ਲਾਹੌਰ ਸ਼ਹਿਰ ਵਿੱਚ ਜਲੂਸ ਕੱਢ ਕੇ ਫਿਰ ਇਹਨਾਂ ਨੂੰ ਦਿੱਲੀ ਵਾਲੇ ਪਾਸੇ ਨੂੰ ਭੇਜਿਆ ਗਿਆ।
ਛੋਟੀ ਵੱਡੀ ਲਿਓ ਮਜਲੀ ਲਾਏ,
ਬਹੁਤ ਸਾਰੇ ਸਿੰਘਾਂ ਦੇ ਜਿਹੜੇ ਸਿਰ ਸਨ ਉਹਨਾਂ ਵਿੱਚ ਘਾਹ ਫੂਸ ਭਰ ਕੇ ਉਹਨਾਂ ਸਿੰਘਾਂ ਦੇ ਸਿਰ ਨੇਜਿਆਂ ਤੇ ਟੰਗ ਲੈ ਗਏ। ਸੈਂਕੜੇ ਸਿੰਘਾਂ ਦੇ ਸਿਰ ਨੇਜਿਆਂ ਤੇ ਟੰਗ ਕੇ ਇੱਕ ਬਿੱਲੀ ਵੀ ਨਾਲ ਮਾਰ ਕੇ ਟੰਗ ਲਈ ਕਿ ਅਸੀਂ ਸਿੰਘਾਂ ਦੀ ਬਿੱਲੀ ਤੱਕ ਨਹੀਂ ਛੱਡੀ, ਉਹ ਵੀ ਮਾਰ ਕੇ ਮੁਕਾ ਦਿੱਤੀ ਹੈ। ਯਾਨੀ ਕਿ ਸਿੰਘ ਖਤਮ ਕਰ ਦਿੱਤੇ ਨੇ। ਇੱਦਾਂ ਦੀ ਬਿਰਤੀ ਲੈ ਕੇ ਜਲੂਸ ਦੇ ਰੂਪ ਦੇ ਵਿੱਚ ਇਹ ਲਾਹੌਰ ਤੋਂ ਦਿੱਲੀ ਨੂੰ ਚੱਲੇ ਹਨ, ਮੰਜ਼ਲਾਂ ਮਾਰਦੇ ਪੜਾਓ ਕਰਦੇ ਅੱਗੇ ਵਧਦੇ ਜਾ ਰਹੇ ਨੇ।
ਸਿੱਖ ਬੰਦੇ ਸੰਗ ਬੰਦ ਜੋ ਤੋਰੇ,
ਜਿਹੜੇ ਸਿੰਘ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਬੰਨੇ ਹੋਏ ਨੇ, ਉਹਨਾਂ ਨੂੰ ਵੀ ਇੱਕ ਇੱਕ ਸਿੰਘ ਨੂੰ ਅਨੇਕਾਂ ਪ੍ਰਕਾਰ ਦੇ ਨਾਲ ਜਕੜ ਕੇ ਜੂੜ ਕੇ ਬੰਨ ਕੇ ਨਾਲ ਟੋਰਿਆ ਹੋਇਆ ਹੈ।
ਦੋਏ ਦੋਏ ਇੱਕ ਇੱਕ ਬੇੜੀ ਜੋੜੇ,
ਦੋ ਦੋ ਸਿੰਘਾਂ ਨੂੰ ਇੱਕ ਇੱਕ ਬੇੜੀ ਵਿੱਚ ਜਕੜਿਆ ਹੋਇਆ, ਦੋ ਦੋ ਸਿੰਘਾਂ ਨੂੰ ਇੱਕ ਇੱਕ ਬੇੜੀ ਚ ਜਕੜਿਆ ਹੋਇਆ ਵੀ ਆਪਣਾ ਆਪ ਛੁਡਾ ਕੇ ਦੌੜ ਨਾ ਸਕਣ।
ਇੱਕ ਪਾਸਨ ਉਨਕੇ ਹੱਥ ਜੋੜੇ,
ਉਹਨਾਂ ਦਾ ਇੱਕ ਇੱਕ ਹੱਥ ਇੱਕ ਪਾਸੇ ਨੂੰ ਜੋੜਿਆ ਹੋਇਆ ਹੈ, ਬੰਨਿਆ ਹੋਇਆ ਹੈ।
ਇੱਕ ਇੱਕ ਛੋਡੇ ਕਿਰਿਆ ਲੋੜੇ,
ਇੱਕ ਇੱਕ ਹੱਥ ਉਹਨਾਂ ਸਿੰਘਾਂ ਦਾ ਖਾਲੀ ਛੱਡਿਆ, ਇੱਕ ਇੱਕ ਬੰਨਿਆ ਹੋਇਆ ਤੇ ਇੱਕ ਇੱਕ ਹੱਥ ਉਹਨਾਂ ਦੋਹਾਂ ਸਿੰਘਾਂ ਦਾ ਇੱਕ ਇੱਕ ਬੇੜੀ ਚ ਬੰਨ ਕੇ ਛੱਡਿਆ ਹੋਇਆ ਕਿ ਇੱਕ ਹੱਥ ਨਾਲ ਆਪਣੇ ਸਰੀਰ ਦੀ ਕਿਰਿਆ ਕਰ ਸਕਣ।
ਦੋਹਰਾ ਤੋਪੀ ਗੱਡਿਆਂ ਪਰ ਬੰਦੇ, ਦੀਨੋ ਰਿਜਕ ਲਗਾਏ।
ਇਸ ਤਰ੍ਹਾਂ ਗੱਡਿਆਂ ਦੇ ਉੱਤੇ ਸਿੰਘਾਂ ਨੂੰ ਏਦਾਂ ਦੇ ਨਰੜ ਕੇ ਫਿਰ ਉਹਨਾਂ ਨੂੰ ਬੰਨ ਦਿੱਤਾ ਗਿਆ ਗੱਡਿਆਂ ਦੇ ਨਾਲ, ਉਹਨਾਂ ਦਾ ਰਿਜਕ ਵੀ ਲਾ ਦਿੱਤਾ ਕਿਉਂਕਿ ਜਿਉਂਦੇ ਲੈ ਕੇ ਜਾਣੇ ਸਨ। ਇਸ ਕਰਕੇ ਥੋੜਾ ਬਹੁਤਾ ਖਾਣ ਵਾਸਤੇ ਅੰਨ ਪਾਣੀ ਵੀ ਇਹਨਾਂ ਨੂੰ ਦੇਣ ਲੱਗ ਪਏ।
ਉਨਾ ਕੱਚਾ ਜਿਮ ਬਣੇ, ਤਿਮ ਸਿੱਖ ਲੇਵੇ ਖਾਏ।
ਭੁੰਨਿਆ ਕੱਚਾ ਜਿਸ ਤਰ੍ਹਾਂ ਦਾ ਵੀ ਭੋਜਨ ਮਿਲਦਾ ਹੈ ਉਹ ਭੋਜਨ ਸਿੰਘਾਂ ਨੂੰ ਖਾਣਾ ਪੈਂਦਾ ਹੈ।
ਜੋ ਪਈ ਸਭਈ ਪਕੜੇ ਸਾਥੇ ਜਾਏ,
ਪਰ ਸਿੰਘਾਂ ਦਾ ਨਿਸ਼ਚਾ ਅਡੋਲ ਹੈ। ਇੱਕ ਵੀ ਕਿਸੇ ਉਸ ਵੇਲੇ ਦੇ ਮੁਸਲਮਾਨ ਲਿਖਾਰੀ ਵੀ ਲਿਖਦੇ ਨੇ ਜਿਹੜੇ ਨਾਲ ਸਨ, ਉਹ ਕਹਿੰਦੇ ਅਸੀਂ ਸਿੰਘਾਂ ਦੀ ਇਹੋ ਜਿਹੀ ਹਾਲਤ ਵੇਖੀ, ਨਰੜੇ ਹੋਏ, ਪਰ ਕਿਸੇ ਵੀ ਸਿੰਘ ਦੇ ਚਿਹਰੇ ਦੇ ਉੱਤੇ ਭੈਂਦੀ ਕਲਾ ਵਾਲਾ ਰੂਪ ਨਜ਼ਰ ਨਹੀਂ ਸੀ ਆਉਂਦਾ ਕਿ ਕਿਸੇ ਨੇ ਆਪਣੇ ਮੂੰਹ ਹਾਏ ਕਿਹਾ ਹੋਵੇ ਜਾਂ ਸੀ ਉਚਾਰਿਆ ਹੋਵੇ। ਹਰ ਇੱਕ ਸਿੰਘ ਦੇ ਚਿਹਰੇ ਦੇ ਉੱਤੇ ਕ੍ਰਾਂਤੀ ਸੀ, ਹਰ ਇੱਕ ਸਿੰਘ ਦੇ ਚਿਹਰੇ ਦੇ ਉੱਤੇ ਲਾਲੀ ਸੀ। ਔਰ ਉਹ ਬਾਣੀ ਪੜ੍ਹਦੇ ਨੇ ਜਿਹੜੇ ਸਿੰਘ ਨਰੜੇ ਹੋਏ ਲਿਜਾਏ ਜਾ ਰਹੇ ਨੇ ਦਿੱਲੀ, ਉਹ ਰਸਤੇ ਦੇ ਵਿੱਚ ਪੜ੍ਹੇ ਬਾਣੀਆਂ ਨਾ ਸ਼ੰਕਾਏ, ਉਹ ਬਾਣੀ ਪੜ੍ਹਦੇ ਜਾ ਰਹੇ ਨੇ। ਕੋਈ ਜਪਜੀ ਸਾਹਿਬ ਦਾ ਪਾਠ ਕਰਦਾ ਜਾ ਰਿਹਾ, ਕੋਈ ਅਕਾਲ ਉਸਤਤ ਪੜ੍ਹਦਾ ਜਾ ਰਿਹਾ, ਇਸ ਤਰ੍ਹਾਂ ਬਾਣੀਆਂ ਪੜ੍ਹਦੇ ਜਾ ਰਹੇ ਹਨ।
ਇਕਤ ਹੱਥ ਤੇਰਾ ਬਾਬ ਬਜਾਵੇ,
ਇੱਥੋਂ ਤੱਕ ਵੀ ਕਈ ਸਿੰਘਾਂ ਦੇ ਕੋਲ ਥੋੜੇ ਬਹੁਤੇ ਸਾਜ਼ ਵੀ ਸਨ, ਉਹਨਾਂ ਦੇ ਹੱਥ ਵਿੱਚ ਨੇ ਉਹ ਸਾਜ਼, ਇੱਕੋ ਹੱਥ ਨਾਲ ਉਹ ਸਾਜ ਵਜਾ ਕੇ ਨਾਲ ਨਾਲ ਕੀਰਤਨ ਕਰਦੇ ਹਨ।
ਸ਼ਸਤਰ ਗਿਰੇ ਉਨ ਚੁੱਕੇ ਨਾ ਜਾਵੇ,
ਕਈ ਸਿੰਘਾਂ ਨੇ ਸ਼ਸਤਰ ਗਾਤਰੇ ਵਿੱਚ ਹੀ ਸਨ, ਕਈਆਂ ਦੇ ਹਥਿਆਰ ਹੱਥਾਂ ਦੇ ਵਿੱਚ ਹੀ ਸਨ, ਪਕੜੇ ਹੋਏ ਨੇ ਪਰ ਉਹਨਾਂ ਨੇ ਹਥਿਆਰ ਨਹੀਂ ਛੱਡੇ। ਤੇ ਕਈ ਵਾਰੀ ਜਾਂਦਿਆਂ ਜਾਂਦਿਆਂ ਜਦੋਂ ਸਰੀਰ ਨਰੜੇ ਹੋਏ ਤੇ ਹਥਿਆਰ ਜ਼ਮੀਨ ਤੇ ਡਿੱਗ ਪੈਂਦੇ ਨੇ, ਜਿਹੜੇ ਹਥਿਆਰ ਡਿੱਗ ਪੈਂਦੇ ਨੇ ਉਹਨਾਂ ਕੋਲੋਂ ਚੁੱਕ ਕੇ ਫਿਰ ਉਹ ਚੁੱਕੇ ਨਹੀਂ ਜਾਂਦੇ ਕਿਉਂਕਿ ਸਰੀਰ ਨਰੜੇ ਹੋਏ ਨੇ ਬੇੜੀਆਂ ਦੇ ਨਾਲ। ਜੇ ਕਿਸੇ ਦੇ ਸਿੰਘ ਦੇ ਹੱਥੋਂ ਕੋਈ ਹਥਿਆਰ ਡਿੱਗ ਪੈਂਦਾ, ਕੋਈ ਸ਼ਸਤਰ ਡਿੱਗ ਪੈਂਦਾ ਤੇ ਫਿਰ ਉਹ ਚੁੱਕਿਆ ਨਹੀਂ ਜਾਂਦਾ।
ਸ਼ਬਦ ਪੜੇ ਜੋ ਮਰਨੇ ਵਾਰੇ,
ਔਰ ਜਿਹੜੇ ਵੈਰਾਗਮਈ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ, ਜਿਨ੍ਹਾਂ ਵਿੱਚ ਮਰਨਾ ਸੱਚ ਤੇ ਜੂਣਾ ਝੂਠ ਦਾ ਸਿਧਾਂਤ ਹੈ, ਉਹ ਸ਼ਬਦ ਗੁਰੂ ਕੇ ਸਿੱਖ ਆਪਣੀ ਰਸਨਾ ਤੋਂ ਪੜ੍ਹਦੇ ਨੇ, ਪੜ੍ਹਦੇ ਜਾ ਰਹੇ ਨੇ। ਜਿਸ ਮਰਨੇ ਤੇ ਜਗ ਡਰ ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਪੜ੍ਹਦੇ ਜਾ ਰਹੇ ਨੇ ਬੜੇ ਪਿਆਰ ਨਾਲ ਕਿ ਭਾਈ ਇਹ ਮਰਨਾ ਸੱਚ ਹੈ। ਪੜ੍ਹਦੇ ਜਾ ਰਹੇ ਨੇ ਵਿਰਾਗ ਵਿੱਚ, ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਨੌਵੇਂ ਪਾਤਸ਼ਾਹ ਦੀ ਬਾਣੀ, ਜੋਪ ਜੋ ਸੋ ਬਿਨਸ ਹੈ ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ। ਇਦਾਂ ਬੜੇ ਪਿਆਰ ਦੇ ਨਾਲ ਜਗ ਰਚਨਾ ਸਭ ਝੂਠ ਹੈ ਜਾਨ ਲੈ ਹੋ ਰੇ ਮੀਤ ਕਹੋ ਨਾਨਕ ਥਿਰ ਕਛ ਨਹੀਂ ਜਿਉਂ ਬਾਲੂ ਕੀ ਪੀਤ
ਕੁਝ ਵੀ ਥਿਰ ਨਹੀਂ ਹੈ ਇਦਾਂ ਜਿਹੜੇ ਵੈਰਾਗਮਈ ਸ਼ਬਦ ਨੇ ਗੁਰਬਾਣੀ ਦੇ ਜਿਨ੍ਹਾਂ ਵਿੱਚ ਮਰਨ ਦਾ ਸਿਧਾਂਤ ਮੁੱਖ ਕਰਕੇ ਲਿਖਿਆ ਹੋਇਆ ਉਹ ਸ਼ਬਦ ਗੁਰੂ ਕੇ ਸਿੱਖ ਪੜ੍ਹਦੇ ਜਾ ਰਹੇ ਨੇ
ਜੀਵਨ ਝੂਠੋ ਸ਼ਬਦ ਉਚਾਰੇ
ਜਿਨ੍ਹਾਂ ਸ਼ਬਦਾਂ ਵਿੱਚ ਜੀਵਨਾ ਝੂਠ ਲਿਖਿਆ ਹੋਇਆ ਜ਼ਿੰਦਗੀ ਝੂਠ ਲਿਖੀ ਹੋਈ ਹੈ ਕਿ ਇੱਕ ਦਿਨ ਮਰ ਜਾਣਾ ਹੈ
ਸਾਧੋ ਯੇ ਮੁਰਦਨ ਕੋ ਗਾਉ
ਪੜ੍ਹਦੇ ਜਾ ਰਹੇ ਨੇ ਸਾਧੋ ਇਹ ਸਾਰਾ ਸੰਸਾਰ ਮੁਰਦਿਆਂ ਦਾ ਗਾਉ ਹੈ ਇਹ ਮੁਰਦਿਆਂ ਦਾ ਪਿੰਡ ਹੈ ਆਖਿਰਕਾਰ ਹਰ ਇੱਕ ਜੀਵ ਨੇ ਇਹ ਸੰਸਾਰ ਨੂੰ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਚੱਲਿਆ ਜਾਣਾ ਹੈ
ਯਾ ਜਗ ਮੈਂ ਕੋ ਰਹਿਣ ਨਾ ਪਾਊ
ਸਾਧੋ ਰਚਨਾ ਰਾਮ ਬਨਾਈ ਇੱਕ ਉਪਜਾ ਇੱਕ ਅਸਥਿਰ ਮਨ ਅਚਰਜ ਲਖਿਓ ਨਾ ਜਾਈ ਇਦਾਂ ਦੇ ਪਿਆਰੇ ਸ਼ਬਦ ਆਪਣੀ ਰਸਨਾ ਤੋਂ ਪੜ੍ਹਦੇ ਜਾ ਰਹੇ ਹਨ
ਸਿਦਕ ਸਬੂਰੀ ਜਿਸ ਪੈ ਰਹੀ
ਔਰ ਇਹ ਵੀ ਕਹਿੰਦੇ ਨੇ ਸਿੰਘ ਆਪੋ ਵਿੱਚ ਬਚਨ ਕਰਦੇ ਜਾਂਦੇ ਖਾਲਸਾ ਜੀ ਜਿਹਦੇ ਕੋਲ ਭਰੋਸੇ ਦੀ ਸਬੂਰੀ ਹੈ ਸਿਦਕ ਕਹਿੰਦੇ ਨੇ ਭਰੋਸੇ ਨੂੰ ਸਿਦਕ ਦਾ ਸਿਦਕ ਦੀ ਕਹਿੰਦੇ ਜਿਨ੍ਹਾਂ ਦੇ ਕੋਲ ਸਬੂਰੀ ਹੈ
ਸੱਚ ਮਜ਼ਦੂਰੀ ਤਿਸੈ ਕਮਾਈ
ਉਹਨਾਂ ਨੇ ਅਸਲ ਵਿੱਚ ਸੱਚ ਦੀ ਮਜ਼ਦੂਰੀ ਇਹ ਸੰਸਾਰ ਦੇ ਵਿੱਚ ਕਮਾਈ ਹੈ ਜਿਹੜੀ ਸੱਚ ਦੀ ਮਜ਼ਦੂਰੀ ਅੱਗੇ ਪਰਲੋਕ ਦੇ ਰਸਤੇ ਵਿੱਚ ਕੰਮ ਆਉਣੀ ਹੈ
ਇਮ ਕਰ ਦੁੱਖ ਕੋ ਸੁਖ ਕਰ ਮਾਨਾ
ਇਹ ਤਾਂ ਇਸ ਦੁੱਖ ਨੂੰ ਸੁਖ ਕਰਕੇ ਮੰਨ ਰਹੇ ਨੇ ਸਿੰਘ ਨਾਲੇ ਪੜ੍ਹਦੇ ਨੇ
ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇਹਾਰ ਪੈ ਨਹੀਂ ਜਾ ਕੈ ਕੰਚਨ ਮਾਟੀ ਮਾਨੈ
ਦੁੱਖ ਨੂੰ ਸੁਖ ਕਰਕੇ ਮੰਨ ਕੇ ਜਾ ਰਹੇ ਨੇ ਇਹ ਅਵਸਥਾ ਹੈ ਜਿਵੇਂ ਮਹਾਰਾਜ ਗਰੀਬਨ ਬਾਗ ਸੱਚੇ ਪਾਤਸ਼ਾਹ ਨੇ ਦੱਸੀ ਹੈ ਨਾ ਅਵਸਥਾ ਗੁਰਬਾਣੀ ਵਿੱਚ ਕਿ ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ ਇਹ ਅਵਸਥਾ ਇਹਨਾਂ ਸਾਰੇ ਸਿੰਘਾਂ ਦੀ ਬਣੀ ਹੋਈ ਉਹ ਸਿੰਘ ਨੇ ਸਾਰੇ ਜਿਨ੍ਹਾਂ ਅੰਦਰ ਇਹ ਨਿਸ਼ਚਾ ਬਣਿਆ ਹੋਇਆ ਕਿ ਜੇ ਭੁੱਖ ਮਿਲੇ ਤਾਂ ਵੀ ਰਾਜੀ ਤੇ ਜੇ ਦੁੱਖ ਮਿਲੇ ਤੇ ਉਸ ਦੁੱਖ ਨੂੰ ਵੀ ਸੁਖ ਕਰਕੇ ਮੰਨਦੇ ਨੇ ਕਿ ਇਹ ਜਿਤਨੇ ਦੁੱਖ ਅਸੀਂ ਝੱਲਾਂਗੇ ਸਾਡੀ ਕੌਮ ਦੇ ਸਾਡੇ ਪੰਥ ਦੇ ਵਾਰਸ ਉਤਨੇ ਹੀ ਸੰਸਾਰ ਦੇ ਵਿੱਚ ਸੁਖ ਮਾਣਨਗੇ ਸਾਨੂੰ ਸੁਖੀ ਕਰਨ ਵਾਸਤੇ ਉਹਨਾਂ ਨੇ ਉਸ ਸਮੇਂ ਦੇ ਨਾ ਦੁੱਖਾਂ ਨੂੰ ਸੁੱਖ ਕਰਕੇ ਮੰਨਿਆ
ਜੀਵਨ ਤਜਬੈ ਮਰਨ ਮਨ ਠਾਨਾ
ਜੀਵਨ ਦੀ ਆਸ ਮੁੱਕ ਗਈ ਹੈ ਹਿਰਦੇ ਚੋਂ ਸਭ ਨੇ ਆਪਣੇ ਹਿਰਦੇ ਵਿੱਚ ਮਰਨ ਦਾ ਨਿਸ਼ਚਾ ਠਾਣ ਲਿਆ ਹੈ
ਸ਼ਬਦਨ ਪੜੇ ਕਰੇ ਅਰਦਾਸ
ਸ਼ਬਦ ਪੜ੍ਹਦੇ ਨੇ ਬੜੇ ਪਿਆਰ ਨਾਲ ਗੁਰਸਿੱਖ ਗੁਰਬਾਣੀ ਦੇ ਸ਼ਬਦ ਪੜ੍ਹਦੇ ਨੇ ਔਰ ਆਪਣੇ ਮੁੱਖੋਂ ਅਰਦਾਸਾਂ ਕਰਦੇ ਨੇ ਬੇਨਤੀਆਂ ਕਰਦੇ ਅਕਾਲ ਪੁਰਖ ਦੇ ਚਰਨਾਂ ਚ ਦਾਤਿਆ ਸਾਡੀ ਪ੍ਰੀਤ ਅੰਤ ਤੱਕ ਨਿਭਾ ਲਈ ਸਾਡੇ ਤੇ ਇਹ ਪਾਵਨ ਪੰਕਤੀ ਲਾਗੂ ਹੋ ਜਾਏ ਸੇਵਕ ਕੀ ਓੜਕ ਨਿਭੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਪ੍ਰੀਤ ਓੜਕ ਤੱਕ ਆਪਣੇ ਚਰਨਾਂ ਨਾਲ ਨਿਭਾ ਲਿਆ ਜੇ
ਦੁਸ਼ਟ ਤੁਰ ਕਨ ਕੋ ਆਖੇ ਨਾਸ਼
ਨਾਲੇ ਵੀ ਕਹਿੰਦੇ ਮਹਾਰਾਜ ਆਪਣੇ ਪੰਥ ਦਾ ਬੋਲਬਾਲਾ ਕਰਿਆ ਜੇ ਔਰ ਤੁਹਾਡੇ ਪੰਥ ਦੇ ਜਿਹੜੇ ਦੁਖੀ ਨੇ ਦੁਸ਼ਮਣ ਨੇ ਉਹਨਾਂ ਦਾ ਨਾਸ ਕਰਿਆ ਜੇ
ਜੈ ਜੈ ਖਾਲਸੇ ਹੋਏ ਪਰਗਾਸ ਖਾਲਸੇ ਨਿਭਾਓ ਹੋਏ ਕੇਸੀ ਸਾਸ
ਨਾਲੇ ਅਰਦਾਸ ਕਰਦੇ ਨੇ ਮਹਾਰਾਜ ਜਿੱਥੇ ਜਿੱਥੇ ਤੁਹਾਡੇ ਖਾਲਸੇ ਦਾ ਪ੍ਰਕਾਸ਼ ਹੋਵੇ ਤੁਹਾਡੇ ਖਾਲਸੇ ਦਾ ਹਰ ਇੱਕ ਸਿੰਘ ਆਪਣੀ ਸਿੱਖੀ ਨੂੰ ਕੇਸਾਂ ਤੇ ਸਵਾਸਾਂ ਨਾਲ ਨਿਭਾਏ ਹੇ ਕਲਗੀਧਰ ਪਾਤਸ਼ਾਹ ਇਹ ਦਾਤ ਆਪਣੇ ਖਾਲਸੇ ਨੂੰ ਬਖਸ਼ੋ ਕਿ ਜਿੱਥੇ ਜਿੱਥੇ ਵੀ ਤੁਹਾਡਾ ਖਾਲਸਾ ਹੋਵੇ ਤੁਹਾਡੇ ਖਾਲਸੇ ਦਾ ਪ੍ਰਕਾਸ਼ ਹੋਵੇ ਖਾਲਸੇ ਦਾ ਹਰ ਇੱਕ ਸਿੰਘ ਆਪ ਜੀ ਦੀ ਦਿੱਤੀ ਹੋਈ ਸਿੱਖੀ ਨੂੰ ਕੇਸਾਂ ਤੇ ਸਵਾਸਾਂ ਨਾਲ ਨਿਭਾਵੇ
ਤੁਰਕ ਸੁਣੇ ਸੁਣ ਗੁੱਸਾ ਕਰੇ
ਸਿੰਘ ਜਦੋਂ ਅਰਦਾਸਾਂ ਕਰਦੇ ਨੇ ਬਾਣੀ ਪੜ੍ਹਦੇ ਨੇ ਤੇ ਨਾਲ ਜਿਹੜੇ ਤੁਰਕ ਜਾ ਰਹੇ ਨੇ ਸਿਪਾਹੀ ਜਾ ਰਹੇ ਨੇ ਉਹ ਗੁੱਸਾ ਕਰਦੇ ਸੁਣ ਕੇ, ਸਿੰਘਾਂ ਦੀਆਂ ਅਰਦਾਸਾਂ ਸੁਣ ਕੇ, ਉਹਨਾਂ ਦੀਆਂ ਮੂੰਹੋਂ ਬਚਨ ਸੁਣ ਕੇ, ਸੁਣ ਸੁਣ ਕੇ ਜਿਹੜੇ ਤੁਰਕ ਨੇ ਬੜੇ ਰੋਸ ਵਿੱਚ ਗੁੱਸੇ ਵਿੱਚ ਆਉਂਦੇ ਨੇ।
ਮਰਨ ਮੰਗੇ ਸਿੰਘ ਸੋ ਕਤ ਡਰੇ,
ਸਿੰਘ ਕਿਹੜਾ ਉਹਨਾਂ ਦੇ ਗੁੱਸੇ ਤੋਂ ਡਰਦੇ ਨੇ, ਉਹ ਕਹਿੰਦੇ ਮਾਰ ਦਿਆਂਗੇ ਤੁਹਾਨੂੰ, ਅੱਗੋਂ ਸਿੰਘ ਕਹਿੰਦੇ ਅਸੀਂ ਕਿਹੜਾ ਡਰ ਰਹੇ ਹਾਂ ਮੌਤ ਤੋਂ। ਜਦੋਂ ਗੁੱਸਾ ਕਰਕੇ ਤੁਰਕ ਝਿਜਕੀਆਂ ਲੈ ਕੇ ਪੈਂਦੇ ਨੇ ਨਾ, ਤੇ ਸਿੰਘ ਅੱਗੋਂ ਨਡਰ, ਉਹ ਕਹਿੰਦੇ ਮਾਰ ਹੀ ਦਿਓਗੇ, ਮਰੇ ਤਾਂ ਅਸੀਂ, ਮਰਨਾ ਤਾਂ ਪਹਿਲਾਂ ਹੀ ਅਸੀਂ ਕਬੂਲ ਕੀਤਾ ਹੋਇਆ, ਹੋਰ ਤੁਸੀਂ ਹੁਣ ਕੀ ਮਾਰੋਗੇ। ਜਿਨ੍ਹਾਂ ਨੇ ਮੌਤ ਕਬੂਲੀ ਹੋਵੇ ਉਹਨਾਂ ਨੂੰ ਮੌਤ ਦਾ ਡਰ ਨਹੀਂ ਹੁੰਦਾ।
ਕਮਾਵੇ ਸਿਦਕ ਨਾ ਕਿਸ ਤੇ ਡਰ ਨਹੀਂ,
ਸਿਦਕ ਕਮਾਉਂਦੇ ਨੇ ਸਿੰਘ, ਕਿਸੇ ਤੋਂ ਰੰਚਕ ਭਰ ਵੀ ਮਨ ਦੇ ਵਿੱਚ ਡਰ ਨਹੀਂ ਰੱਖਦੇ। ਲੱਖ ਕੋਈ ਤੁਰਕ ਮਲੇਸ਼ ਸਾਹਮਣੇ ਚੀਚੀਆਂ ਵੱਢੀ ਜਾਵੇ, ਅੱਖਾਂ ਕੱਢੀ ਜਾਵੇ, ਗੁੱਸੇ ਵਿੱਚ ਆ ਕੇ ਕਬੂਲ ਬੋਲੀ ਜਾਵੇ, ਸਿੰਘ ਰੰਚਕ ਭਰ ਵੀ ਆਪਣੇ ਹਿਰਦੇ ਚ ਕਿਸੇ ਦਾ ਡਰ ਨਹੀਂ ਮੰਨਦੇ।
ਇੱਕ ਆਸ ਪਰਮੇਸ਼ਰ ਕਰੇ,
ਇਹ ਸਾਰੇ ਸਿੰਘ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਆਸ ਰੱਖਦੇ ਨੇ ਆਪਣੇ ਹਿਰਦੇ ਵਿੱਚ, ਇੱਕ ਪਰਮੇਸ਼ਰ ਦਾ ਭਰੋਸਾ ਰੱਖਦੇ ਹਨ।
ਦੋਹਰਾ ਟਿਗ ਸਰਹੰਦ ਡੇਰੋ ਪਇਓ, ਸਿੰਘ ਤੋਰੇ ਮੱਧ ਬਜ਼ਾਰ।
ਸਰਹੰਦ ਦੇ ਨੇੜੇ ਆ ਕੇ ਆਖਿਰਕਾਰ ਸਿੰਘਾਂ ਦਾ ਡੇਰਾ ਹੋਇਆ। ਲਾਹੌਰ ਤੋਂ ਚੱਲੇ ਸਰਹੰਦ ਆ ਪਹੁੰਚੇ, ਤੇ ਸਰਹੰਦ ਲਿਆ ਕੇ ਜਦੋਂ ਡੇਰਾ ਕੀਤਾ, ਇਹਨਾਂ ਆਖਿਆ ਇਸ ਸਰਹੰਦ ਦੇ ਵਿੱਚ ਤੁਰਕਾਂ ਦੇ ਸਿਰ ਤੇ ਬਾਜ ਸਿੰਘ ਪੈਰ ਰੱਖ ਕੇ ਘੋੜੇ ਤੇ ਚੜ੍ਹਦਾ ਰਿਹਾ। ਇੱਥੇ 3 ਸਾਲ ਇਹਨਾਂ ਨੇ ਰਾਜ ਕੀਤਾ, ਇਸ ਸਰਹੰਦ ਦੇ ਬਾਜ਼ਾਰਾਂ ਦੇ ਵਿੱਚ ਇਹਨਾਂ ਦਾ ਜਲੂਸ ਕੱਢਿਆ ਜਾਏ। ਉਸ ਵੇਲੇ ਸਿੰਘਾਂ ਨੂੰ ਨਰੜਿਆਂ ਹੋਇਆਂ ਨੂੰ ਸਰਹੰਦ ਦੇ ਬਾਜ਼ਾਰਾਂ ਦੇ ਵਿੱਚ ਜਲੂਸ ਦੀ ਸ਼ਕਲ ਦੇ ਵਿੱਚ ਫੇਰਿਆ ਗਿਆ।
ਜਿਨ ਕੇ ਸਿੰਘਨ ਕਰ ਲੁੱਟੇ ਤਬ ਦੇਖਦੇ ਉਨਗਾਰ।
ਇੱਥੇ ਸਰਹੰਦ ਵਿੱਚ ਬੜੇ ਮਲੇਛ ਰਹਿੰਦੇ ਸੀ, ਸਾਰੀ ਸਰਹੰਦ ਉਜਾੜੀ ਨਹੀਂ ਸੀ ਨਾ, ਬਾਬਾ ਜੀ ਨੇ ਰੱਖ ਲਈ ਸੀ। ਤੇ ਉਹ ਜਿਹੜੇ ਤੁਰਕ ਜਿਨ੍ਹਾਂ ਦੇ ਘਰ ਲੁੱਟੇ ਹੋਏ ਸੀ, ਸਿੰਘਾਂ ਨੇ ਪਹਿਲਾਂ ਸੋਧਾ ਲਾਇਆ ਹੋਇਆ ਸੀ ਤੁਰਕਾਂ ਨੂੰ। ਜਦੋਂ ਉਹਨਾਂ ਨੇ ਵੇਖਿਆ ਨਾ ਸਿੰਘਾਂ ਦਾ ਜਲੂਸ ਕੱਢ ਕੇ ਉਹਨਾਂ ਦੇ ਘਰਾਂ ਦੇ ਮੂਹਰਿਓਂ ਲੈ ਕੇ ਜਾ ਰਹੇ ਨੇ, ਉਹ ਬਾਹਰ ਆ ਕੇ ਸਿੰਘਾਂ ਨੂੰ ਅਨਕ ਪ੍ਰਕਾਰ ਦੇ ਭੈੜੇ ਬੋਲ ਬੋਲਦੇ ਹਨ।
ਜੋ ਪਈ ਸ਼ਬਦ ਪੜਤ ਸਿੰਘ ਜਾਏ ਬਾਜ਼ਾਰ।
ਸਿੰਘ ਗੁਰਬਾਣੀ ਪੜਦਿਆਂ ਸ਼ਬਦ ਦੇ ਰੰਗ ਵਿੱਚ ਰੰਗੇ ਹੋਏ ਆਪਣੇ ਆਪ ਨੂੰ ਬਾਜ਼ਾਰ ਵਿੱਚ ਜਾ ਰਹੇ ਹਨ।
ਲੋਕ ਦੇਖ ਉਨ ਦੇਵੇਂ ਗਾਰ,
ਜਿਹੜੇ ਲੋਕ ਨੇ ਉਹ ਵੇਖ ਵੇਖ ਕੇ ਉਹਨਾਂ ਸਿੰਘਾਂ ਨੂੰ ਗਾਲਾਂ ਵੀ ਕੱਢਦੇ ਨੇ, ਅਨਕ ਪ੍ਰਕਾਰ ਦੇ ਭੈੜੇ ਬੋਲ ਬੋਲਦੇ ਨੇ। ਆ ਗਏ ਹੋ ਤੁਸੀਂ ਪਹਿਲਾਂ ਸਾਡੇ ਘਰ ਉਜਾੜੇ ਸਨ, ਵੇਖੋ ਹੁਣ ਤੁਹਾਡੀ ਕੀ ਹਾਲਤ ਹੈ, ਕੀ ਦਸ਼ਾ ਹੈ।
ਸਿੰਘਨ ਕਬ ਨਿਜ ਬਾਨ ਵਿਸਾਰੀ,
ਉਹ ਜਦੋਂ ਸਿੰਘਾਂ ਨੂੰ ਝੀਆਂ ਝਾਈਆਂ ਲੈ ਪੈਂਦੇ ਨੇ, ਜਦੋਂ ਕਬੂਲ ਬੋਲਦੇ ਨੇ, ਤੇ ਸਿੰਘਾਂ ਨੇ ਕਿਹੜਾ ਆਪਣੀ ਬਾਣ ਛੱਡ ਦਿੱਤੀ ਹੈ। ਜੇ ਸ਼ੇਰ ਪਿੰਜਰੇ ਵਿੱਚ ਵੀ ਹੋਵੇ ਤੇ ਪਿੰਜਰੇ ਵਿੱਚ ਸ਼ੇਰ ਗਿਆ ਸ਼ਿਕਾਰ ਕਰਨਾ ਥੋੜੀ ਛੱਡ ਦਿੰਦਾ, ਭਾਵੇਂ ਉਹ ਜੰਗਲ ਵਿੱਚ ਹੋਵੇ ਤੇ ਭਾਵੇਂ ਪਿੰਜਰੇ 'ਚ ਹੋਵੇ, ਸ਼ੇਰ ਨੇ ਤਾਂ ਪਿੰਜਰੇ 'ਚ ਵੀ ਸ਼ੇਰ ਰਹਿਣਾ, ਉੱਥੇ ਆ ਕੇ ਉਹਦੀ ਆਦਤ ਥੋੜੀ ਬਦਲ ਜਾਂਦੀ ਹੈ। ਜਦੋਂ ਸਿੰਘਾਂ ਨੂੰ ਜਖੜਿਆ ਹੋਇਆਂ ਨੂੰ, ਬੇੜੀਆਂ ਵਿੱਚ ਗਰਸਿਆ ਹੋਇਆਂ ਨੂੰ ਇਹ ਬੋਲਦੇ ਨੇ ਨਾ ਭੈੜੇ ਬੋਲ, ਤੇ ਸਿੰਘ ਵੀ ਕਿਹੜਾ ਫਿਰ ਅੱਗੋਂ ਆਪਣੀ ਬਾਣ ਵਿਸਾਰਦੇ ਨੇ।
ਇੱਕ ਕੀ ਸੋ ਸਿੰਘ ਦੇਵੇਂ ਗਾਰੀ,
ਤੇ ਜੇ ਕੋਈ ਮਲੇਛ ਸਰਹੰਦ ਦਾ ਵਾਸੀ ਇੱਕ ਗਾਲੀ ਕੱਢਦਾ ਨਾ, ਇੱਕ ਗਾਲ ਦਿੰਦਾ ਕਿਸੇ ਸਿੰਘ ਨੂੰ, ਤੇ ਸਿੰਘ ਅੱਗੋਂ ਉਸ ਇੱਕ ਗਾਲ ਦੀਆਂ 10-10 ਗਾਲਾਂ ਸੁਣਾਉਂਦੇ ਨੇ। ਕਹਿੰਦੇ ਹੁਣ ਕਿਹੜਾ ਅਸੀਂ ਛੱਡਣਾ ਤੁਹਾਨੂੰ, ਇਹ ਨਾ ਸਮਝੋ ਅਸੀਂ ਜਕੜੇ ਗਏ ਹਾਂ, ਹਾਲੇ ਜਿਉਂਦੇ ਨੇ ਸਾਡੇ ਵਾਰਸ ਜਿਹੜੇ ਇਸ ਪੰਥ ਨੂੰ ਅੱਗੇ ਚਲਾਉਣਗੇ ਵਧਾਉਣਗੇ, ਉਹ ਹਾਲੇ ਜਿਉਂਦੇ ਨੇ, ਪੰਥ ਦਾ ਕਦੇ ਨਾਸ਼ ਨਹੀਂ ਹੋਣਾ। ਮਤ ਕਿਤੇ ਸਮਝੋ ਕਿ ਸਿੰਘ ਮਾਰ ਕੇ ਪੰਥ ਮੁੱਕ ਜਾਏਗਾ, ਇਹ ਪੰਥ ਨਹੀਂ ਮੁੱਕੇਗਾ।
ਫਿਰ ਸ਼ੈਰੀ ਫੜ ਟੀਮਨ ਡਏ,
ਆਖਿਰਕਾਰ ਜਦੋਂ ਸਿੰਘ ਅੱਗੋਂ ਕਬੂਲ ਬੋਲਦੇ ਨੇ ਨਾ, ਵੇਖ ਇੱਕ ਦਾ ਜਵਾਬ ਇਹਨਾਂ ਨੂੰ 100-100 ਦੇ ਗਾਲੀਆਂ ਦੇ ਰੂਪ ਚ ਦਿੰਦੇ ਨੇ। ਉਹਨਾਂ ਨੇ ਥੱਲਿਓਂ ਰੋੜੇ ਚੁੱਕ ਲਏ, ਪੱਥਰ ਚੁੱਕ ਲਏ, ਸ਼ਹਿਰ ਵਾਸੀਆਂ ਨੇ ਉਹ ਇੰਟਾਂ ਢੀਮਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸਿੰਘਾਂ ਨੂੰ।
ਹਮਰੇ ਘਰ ਤੁਮ ਲੂਟ ਸੋ ਲਏ,
ਤੁਸੀਂ ਸਾਡੇ ਘਰ ਲੁੱਟੇ ਸਨ, ਸਾਡੇ ਘਰ ਉਜਾੜੇ ਸਨ।
ਸਿੰਘ ਕਹੇ ਹਮ ਅਬ ਕਬ ਟਲੇ,
ਸਿੰਘ ਗੱਡਿਆਂ ਦੇ ਉੱਤੇ ਪਾਏ ਹੋਏ ਨਪੀੜੇ ਹੋਏ, ਤੇ ਸਿੰਘ ਜਦੋਂ ਸਿੰਘਾਂ ਨੂੰ ਪੱਥਰ ਮਾਰ ਕੇ ਕਹਿੰਦੇ ਤੁਸੀਂ ਸਾਡੇ ਘਰ ਲੁੱਟੇ ਸਨ, ਤੇ ਸਿੰਘ ਕਹਿੰਦੇ ਹੁਣ ਕਿਹੜਾ ਅਸੀਂ ਟਲਨੇ ਆ, ਇਹ ਕਹਿ ਕੇ ਨਾ ਗੱਡਿਆਂ ਦੇ ਉੱਤੋਂ ਹੀ ਦੋਵੇਂ ਸਿੰਘ ਉੱਛਲ ਕੇ ਥੱਲੇ ਆ ਜਾਂਦੇ, ਹੁਣ ਵੀ ਆਉਣ ਲੱਗੇ। ਹਾਲਾਂਕਿ ਨਪੀੜੇ ਹੋਏ ਨੇ, ਕਹਿੰਦੇ ਹੁਣ ਕਿਹੜਾ ਟਲਣਾ, ਅਸੀਂ ਹੁਣ ਵੀ ਲੁੱਟਾਂਗੇ। ਏਦਾਂ ਦੀ ਬਿਰਤੀ ਵਾਲੇ ਚੜ੍ਹਦੀ ਕਲਾ ਵਾਲੇ ਸਿੰਘ ਹਨ।
ਡਿੱਗ ਪੜ ਗੱਡਿਆਂ ਤੇ ਪਏ ਖਲੇ,
ਗੱਡਿਆਂ ਤੋਂ ਥੱਲੇ ਡਿੱਗ ਪੈਂਦੇ ਨੇ। ਦੋ ਦੋ ਸਿੰਘਾਂ ਨੂੰ ਰੱਖਿਆ ਹੋਇਆ ਨਾ ਜੂੜ ਕੇ ਇੱਕ ਇੱਕ ਬੇੜੀ ਦੇ ਵਿੱਚ, ਤੇ ਉੱਤੋਂ ਗੱਡਿਆਂ ਤੋਂ ਥੱਲੇ ਡਿੱਗ ਪੈਂਦੇ ਨੇ ਤੇ ਖਲੋ ਕੇ ਖਲੋ ਜਾਂਦੇ ਨੇ ਸਾਹਮਣੇ। ਕਹਿੰਦੇ ਹੁਣ ਕਿਹੜਾ ਟਲੇ ਆ, ਹੁਣ ਵੀ ਆਏ ਆ, ਸਮਝ ਲਓ ਹੁਣ ਵੀ ਅਸੀਂ ਲੁੱਟ ਲਵਾਂਗੇ।
ਮਰਨ ਕੀਓ ਤੋ ਸਿੰਘਨ ਪਰਵਾਨ,
ਸਭ ਤੋਂ ਵੱਡਾ ਡਰ ਮੌਤ ਦਾ ਹੁੰਦਾ ਤੇ ਮੌਤ ਸਿੰਘਾਂ ਨੇ ਪਹਿਲਾਂ ਪ੍ਰਵਾਨ ਕੀਤੀ ਹੋਈ ਆ। ਹੁਣ ਇਹਨਾਂ ਨੂੰ ਕਿਸ ਗੱਲ ਦਾ ਡਰ ਸੀ, ਕਾਹਦਾ ਭੈ ਸੀ, ਇਹਨਾਂ ਨੇ ਮਰਨਾ ਪ੍ਰਵਾਨ ਕੀਤਾ ਹੋਇਆ ਹੈ।
ਨੈ ਸਿੰਘ ਛੱਡਤ ਦੰਗੇ ਕੀ ਬਾਣ,
ਜਿਹੜੀ ਜੰਗ ਯੁੱਧ ਦੀ ਬਿਰਤੀ ਹੈ ਉਹ ਸਿੰਘ ਭਾਵੇਂ ਨਪੀੜੇ ਵੀ ਹੋਏ ਨੇ, ਜਕੜੇ ਵੀ ਹੋਏ ਨੇ ਬੇੜੀਆਂ ਵਿੱਚ, ਬੇੜੀਆਂ ਵਿੱਚ ਜਕੜੇ ਹੋਏ ਵੀ ਉਹਨਾਂ ਸਿੰਘਾਂ ਨੇ ਆਪਣਾ ਉਹ ਜੰਗ ਕਰਨ ਦਾ ਜਿਹੜਾ ਨਾਰਾ ਸੀ ਨਾ, ਜੰਗ ਕਰਨ ਵਾਲੀ ਜਿਹੜੀ ਦੰਗਾ ਕਰਨ ਵਾਲੀ ਬਾਣ ਆਦਤ ਹੈ ਉਹ ਨਹੀਂ ਛੱਡੀ।
ਦੰਗਾ ਸਿੰਘਨ ਜਾਤ ਸੋ ਗੋਤ, ਦੰਗਾ ਸਿੰਘਨ ਕੀ ਓਤ ਪੋਤ।
ਕਹਿੰਦੇ ਦੰਗਾ ਕਰਨਾ ਯਾਨੀ ਕਿ ਜੰਗ ਕਰਨਾ ਇਹੀ ਸਿੰਘਾਂ ਦੀ ਜਾਤ ਹੈ। ਜੇ ਕੋਈ ਪੁੱਛੇ ਵੀ ਸਿੰਘਾਂ ਦੀ ਬਰਾਦਰੀ ਕਿਹੜੀ ਹੈ, ਸਿੰਘਾਂ ਦੀ ਜਾਤ ਕਿਹੜੀ ਹੈ, ਤੇ ਭਾਈ ਰਤਨ ਸਿੰਘ ਜੀ ਕਹਿੰਦੇ ਸਿੰਘਾਂ ਦੀ ਜਾਤ ਹੈ ਜੰਗ ਲੜਨਾ, ਇਹ ਸਾਡੀ ਜਾਤ ਹੈ। ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀਨ ਸਤਿਗੁਰ ਤੇ ਮੰਗਾ, ਜਾਤ ਤੇ ਗੋਤ ਸਾਡੀ ਦੰਗਾ ਯਾਨੀ ਕਿ ਯੁੱਧ ਕਰਨਾ, ਧਰਮ ਯੁੱਧ ਲੜਨਾ, ਜੰਗ ਲੜਨਾ ਇਹ ਖਾਲਸੇ ਦਾ ਧਰਮ ਹੈ। ਤੇ ਨਾ ਫਿਰ ਦੰਗਾ ਸਿੰਘਨ ਕੀ ਓਤ ਪੋਤ, ਜਿਵੇਂ ਤਾਣਾ ਪੇਟਾ ਇੱਕ ਦੂਜੇ ਨਾਲ ਮਿਲਿਆ ਹੁੰਦਾ ਨਾ, ਏਦਾਂ ਜੰਗ ਤੇ ਸਿੰਘ ਦੋਵੇਂ ਤਾਣੇ ਪੇਟੇ ਵਾਂਗੂ ਇੱਕ ਦੂਜੇ ਨਾਲ ਮਿਲੇ ਹੋਏ ਹਨ।
ਬਿਨ ਤੰਗਿਓ ਸਿੰਘ ਗੁਜਰ ਕਬ ਹੋਏ,
ਯੁੱਧ ਕੀਤੇ ਬਿਨਾਂ ਕਿਸੇ ਸਿੰਘ ਦਾ ਗੁਜ਼ਾਰਾ ਕਿਵੇਂ ਹੋ ਸਕਦਾ, ਕਿਵੇਂ ਲੰਘ ਸਕਦਾ ਕਿਸੇ ਸਿੰਘ ਦਾ ਦਿਨ ਜੰਗ ਕੀਤੇ ਬਿਨਾ।
ਕਰੇ ਦੰਗਾ ਸੋ ਸਿੰਘ ਪਇਓ ਸੋਏ,
ਜਿਹੜਾ ਯੁੱਧ ਕਰਦਾ ਧਰਮ ਯੁੱਧ ਦੇ ਵਿੱਚ ਆਪਣਾ ਮੂਹਰੇ ਹੋ ਕੇ ਪ੍ਰਾਣ ਤਿਆਗਦਾ ਜਾਂ ਵੈਰੀ ਦਲ ਨਾਲ ਜੂਝਦਾ ਅਸਲ ਵਿੱਚ ਉਹੀ ਸਿੰਘ ਹੈ।
ਸ਼ੇਰ ਬਗਿਆੜ ਉਹ ਬੈਰੀ ਬਾਜ,
ਖਾਲਸਾ ਜੀ ਬੱਬਰ ਸ਼ੇਰ ਬਗਿਆੜ ਬੈਰੀ ਤੇ ਬਾਜ ਇਹ ਕਿਤੇ ਸ਼ਿਕਾਰ ਖੇਡਣ ਤੋਂ ਬਾਅਦ ਆ ਸਕਦੇ ਨੇ, ਇਹਨਾਂ ਨੂੰ ਛੱਡ ਦਿਓ, ਇਹ ਕਿਤੇ ਸ਼ਿਕਾਰ ਖੇਡਣ ਤੋਂ ਬਾਜ ਆਵਣਗੇ, ਇਹਨਾਂ ਨੇ ਸ਼ਿਕਾਰ ਖੇਡਣਾ ਹੀ ਖੇਡਣਾ ਹੈ।
ਬਿਨ ਤੰਗਿਓ ਕਬ ਹੋਏ ਇਨ ਕਾਜ,
ਸ਼ਿਕਾਰ ਸ਼ਿਕਾਰ ਖੇਡਣਾ ਛੱਡ ਦੇਵੇ ਸ਼ੇਰ, ਬਾਜ ਸ਼ਿਕਾਰ ਖੇਡਣਾ ਛੱਡ ਦੇਵੇ ਤੇ ਇਹਨਾਂ ਦਾ ਗੁਜ਼ਾਰਾ ਹੋ ਸਕਦਾ। ਇਸੇ ਤਰ੍ਹਾਂ ਜੇ ਸਿੰਘ ਲੜਨਾ ਭਿੜਨਾ ਛੱਡ ਦੇਣ ਤੇ ਸਿੰਘਾਂ ਦਾ ਗੁਜ਼ਾਰਾ ਹੋ ਸਕਦਾ ਕਿਤੇ, ਭਾਈ ਰਤਨ ਸਿੰਘ ਜੀ ਕਹਿੰਦੇ ਜੇ ਸਿੰਘ ਲੜਨਾ ਭਿੜਨਾ ਤਿਆਗ ਦੇਣ, ਜੰਗ ਯੁੱਧ ਕਰਨਾ ਤਿਆਗ ਦੇਣ, ਧਰਮ ਯੁੱਧ ਆਪੋ ਵਿੱਚ ਲੜਨ ਦੀ ਗੱਲ ਨਹੀਂ ਹੋ ਰਹੀ ਇੱਥੇ, ਵੈਰੀ ਨਾਲ ਲੜਨਾ ਦੁਸ਼ਮਣ ਨਾਲ ਲੜਨਾ ਛੱਡ ਦੇਣ ਤੇ ਕੀ ਸਿੰਘਾਂ ਦਾ ਗੁਜ਼ਾਰਾ ਹੋ ਸਕਦਾ। ਦੁਸ਼ਮਣ ਨਾਲ ਤਾਂ ਲੜਨਾ ਹੀ ਪੈਣਾ, ਨਾ ਵੈਰੀ ਦਲ ਨਾਲ ਲੜਨਾ ਹੀ ਪੈਣਾ ਆਪਣਾ ਹੱਕ ਲੈਣ ਵਾਸਤੇ।
ਦੋਹਰਾ ਹੋਤੀ ਸੀਰਣੀ ਜੈ ਹਟੀ, ਸਿੰਘ ਟੱਪ ਸੋਤੇ ਗਿਰ ਪਾਏ।
ਰਸਤੇ ਵਿੱਚ ਇੱਕ ਹਲਵਾਈ ਦੀ ਹੱਟੀ ਸੀ, ਸਿੰਘ ਜਿਹੜੇ ਉੱਥੇ ਨਰੜੇ ਹੋਏ ਲਜਾਏ ਜਾ ਰਹੇ ਸਨ, ਮਠਿਆਈ ਵੇਖੀ ਕਈ ਕੁਝ ਸਿੰਘਾਂ ਨੇ, ਸਾਰੇ ਇੱਕੋ ਜਿਹੀ ਬਿਰਤੀ ਦੇ ਨਹੀਂ ਨਾ ਹੁੰਦੇ, ਮੈਂ ਪਹਿਲਾਂ ਵੀ ਕਿਹਾ, ਤੇ ਕੁਝ ਸਿੰਘਾਂ ਨੇ ਮਠਿਆਈ ਵੇਖੀ ਪਈ, ਭੁੱਖੇ ਸਨ, ਡਾਢੀ ਭੁੱਖ ਲੱਗੀ ਹੋਈ ਸੀ, ਤੇ ਕਹਿੰਦੇ ਭੱਜ ਕੇ ਲੁੱਟਮਾਰ ਕਰਨਾ ਨਾਲੇ ਸਿੰਘਾਂ ਦਾ ਕੰਮ ਵੀ ਹੈ। ਕਹਿੰਦੇ ਸਿੰਘੋ ਲੁੱਟਮਾਰ ਕਰੀਏ, ਦੁਕਾਨ ਆ ਗਈ ਹਲਵਾਈ ਦੀ, ਖਾਣ ਪੀਣ ਦੀਆਂ ਰਸਤਾਂ ਬਸਤਾਂ ਆ ਗਈਆਂ, ਭੱਜ ਕੇ ਦੋ ਚਾਰ ਸਿੰਘ ਜਿਹੜੇ ਸਾਨੂੰ ਬੇੜੀਆਂ 'ਚ ਜਕੜੇ ਹੋਏ ਉਸ ਹਲਵਾਈ ਦੀ ਦੁਕਾਨ ਤੇ ਹੱਲਾ ਬੋਲਿਆ ਤੇ ਮਠਿਆਈ ਲੁੱਟਮਾਰ ਕੀਤੀ।
ਮਾਰਤ ਕੂਟਤ ਲੋਕੀ ਉਨ ਰੋਲੋ ਮਚਾਵਤ ਜਾਏ,
ਲੋਕ ਵੇਖ ਕੇ ਹੈਰਾਨ ਨੇ, ਕਹਿੰਦੇ ਨੇ ਵੇਖੋ ਵੀ ਨਰੜੇ ਹੋਏ ਨੇ, ਬੇੜੀਆਂ ਇਹਨਾਂ ਨੂੰ ਪਾਈਆਂ ਹੋਈਆਂ, ਜਕੜੇ ਹੋਏ ਨੇ ਲੋਕ, ਪਰ ਫਿਰ ਵੀ ਹਲੇ ਲੁੱਟਮਾਰ ਕਰਨ ਦੀ ਬਿਰਤੀ ਨਹੀਂ ਨਾ ਜਾਂਦੀ। ਉਹ ਭੱਜ ਕੇ ਆਏ, ਉਹਨਾਂ ਸਿੰਘਾਂ ਨੂੰ ਮਾਰਿਆ ਕੁੱਟਿਆ, ਕਿਸੇ ਨੇ ਡਾਂਗ ਮਾਰੀ, ਕਿਸੇ ਸੋਟਾ ਮਾਰਿਆ, ਏਦਾਂ ਕਈ ਸਿੰਘ ਜ਼ਖਮੀ ਕਰ ਦਿੱਤੇ।
ਜੋ ਪਈ ਸਿਪਾਹੀਆਂ ਸੋਟੇ ਮਾਰ ਲਏ ਘੇਰ,
ਇਸ ਤਰ੍ਹਾਂ ਕਈ ਸਿੰਘਾਂ ਨੂੰ ਸਿਪਾਹੀਆਂ ਨੇ ਮਾਰ ਕੇ ਸੋਟਿਆਂ ਦੇ ਨਾਲ ਘੇਰ ਲਿਆ।
ਕਈ ਸਿੰਘ ਪਏ ਪ੍ਰਾਣ ਬਿਗੇਰ,
ਆਖਿਰਕਾਰ ਸਰੀਰਾਂ ਚ ਕਿੰਨਾ ਕੁ ਤਾਣ ਸੀ, ਕਈਆਂ ਨੂੰ ਇਹੋ ਜਿਹੀਆਂ ਡਾਢੀਆਂ ਸੱਟਾਂ ਲੱਗੀਆਂ ਵੀ ਕਈ ਸਿੰਘ ਸ਼ਹੀਦੀਆਂ ਵੀ ਪਾ ਗਏ, ਕਈ ਸਿੰਘ ਆਪਣੇ ਪ੍ਰਾਣ ਵੀ ਤਿਆਗ ਗਏ।
ਤੈਂ ਤੇ ਤੁਰ ਫਿਰ ਸ਼ਹਿਰਨ ਬਾਰੇ,
ਉੱਥੋਂ ਇੱਦਾਂ ਬਾਜ਼ਾਰਾਂ ਚੋਂ ਤੋਰਦਿਆਂ ਫਿਰ ਸ਼ਹਿਰਾਂ ਦੇ ਵਿੱਚ ਲੈ ਕੇ ਆਏ, ਸਰਹੰਦ ਦੇ ਬਾਜ਼ਾਰਾਂ ਵਿੱਚ ਲੈ ਕੇ ਆਏ।
ਸਰਾਂ ਰਸਤੇ ਮੈਂ ਡੇਰਾ ਡਾਰੇ,
ਉੱਥੋਂ ਅੱਗੇ ਦਿੱਲੀ ਨੂੰ ਚਾਲਾ ਪਾਇਆ, ਰਸਤੇ ਚ ਜਿੱਥੇ ਕਿਤੇ ਕੋਈ ਸਰਾਂ ਆਉਂਦੀ ਆ ਉੱਥੇ ਡੇਰਾ ਪਾਉਂਦੇ ਅੱਗੇ ਚੱਲਦੇ ਜਾ ਰਹੇ।
ਇਸੀ ਪਾਤ ਲੈ ਡੇਰੇ ਪਹੁੰਚੇ,
ਇਸੇ ਤਰ੍ਹਾਂ ਚਲਦਿਆਂ ਚਲਦਿਆਂ ਆਪਣੇ ਡੇਰੇ ਆ ਪਹੁੰਚੇ ਹਨ।
ਫਰਕਸੀ ਅਰਬੋ ਮਨ ਮੈਂ ਸੋਚੇ,
ਬਾਦਸ਼ਾਹ ਫਰਕਸ਼ੀਅਰ ਆਪਣੇ ਮਨ ਦੇ ਵਿੱਚ ਬਹੁਤ ਸੋਚ ਰਿਹਾ
ਹੈ, ਬੰਦੋ ਯੈ ਬੁਰੀ ਬਲਾਏ,
ਫਰਕਸ਼ੀਅਰ ਸੋਚਦਾ ਕਿ ਬੰਦਾ ਸਿੰਘ ਬਹਾਦਰ ਸੁਣਿਆ ਬੜੀ ਬੁਰੀ ਬਲਾ ਹੈ,
ਮਤ ਕੱਛ ਕਰੇ ਇਆਂ ਕੱਛ ਆਏ,
ਕੋਈ ਛਲ ਕਰਨ ਤਾਂ ਨਹੀਂ ਆ ਰਿਹਾ ਵੀ ਇੰਨਾ ਸੌਖਾ ਪਕੜਿਆ ਗਿਆ ਵੀ ਉਹ ਗ੍ਰਿਫਤਾਰ ਕਰ ਲਿਆ ਗਿਆ, ਜਿਉਂਦਾ ਪਕੜਿਆ ਗਿਆ ਵੀ ਇੱਥੇ ਦਿੱਲੀ ਆ ਰਿਹਾ, ਇੱਥੇ ਆ ਕੇ ਕੋਈ ਆਪਣੇ ਵੀਰਾਂ ਨਾਲ ਕੋਈ ਕਰਾਮਾਤ ਵਿਖਾ ਕੇ ਮੈਨੂੰ ਤਾਂ ਨਹੀਂ ਮਾਰਨ ਆ ਰਿਹਾ। ਫਰਕਸ਼ੀਅਰ ਦੇ ਮਨ ਚ ਡਰ, ਹਾਲਾਂਕਿ ਹਿੰਦੁਸਤਾਨ ਦਾ ਬਾਦਸ਼ਾਹ, ਹਜ਼ਾਰਾਂ ਫੌਜਾਂ ਉਹਦੇ ਆਲੇ ਦੁਆਲੇ, ਬਾਬਾ ਜੀ ਦਾ ਖੌਫ ਇੰਨਾ ਉਹਦੇ ਮਨ ਚ ਵੀ ਕਿਤੇ ਇੱਥੇ ਮੈਨੂੰ ਮਾਰਨ ਦੀ ਨੀਅਤ ਨਾਲ ਤਾਂ ਨਹੀਂ ਆ ਰਿਹਾ। ਹਾਲਾਂਕਿ ਬੰਦਾ ਸਿੰਘ ਜਿਹਨੂੰ ਗ੍ਰਿਫਤਾਰ ਕੀਤਾ ਹੋਇਆ ਬੇੜੀਆਂ ਚ ਜਕੜਿਆ ਹੋਇਆ, ਤੇ ਫਿਰ ਵੀ ਸੋਚਦਾ ਵੀ ਕਿਤੇ ਮੈਨੂੰ ਦਿੱਲੀ ਮਾਰਨ ਤਾਂ ਨਹੀਂ ਆ ਰਿਹਾ।
ਆਪ ਸ਼ਾਏ ਮਦ ਰਿਓ ਦਰਿਆਏ,
ਇਹਨੇ ਕੀ ਕੀਤਾ, ਕਹਿੰਦਾ ਇੱਕ ਜਮਨਾ ਸੀ ਲਾਗੇ ਵਗਦੀ ਦਿੱਲੀ ਦੇ, ਕਹਿੰਦਾ ਉਹਦੇ ਵਿੱਚ ਨਾ ਇੱਕ ਮਕਾਨ ਬਣਾ ਦਿਓ। ਸੁਣਿਆ ਜੇ ਪਾਣੀ ਦੇ ਵਿੱਚ ਜਿਹੜਾ ਮਕਾਨ ਬਣਾਇਆ ਹੁੰਦਾ ਨਾ, ਉੱਥੇ ਕੋਈ ਮੰਤਰ ਜੰਤਰ ਨਹੀਂ ਚੱਲਦਾ, ਕੋਈ ਵੀਰ ਦੀ ਸ਼ਕਤੀ ਨਹੀਂ ਚੱਲਦੀ, ਕੋਈ ਜਾਦੂ ਨਹੀਂ ਚੱਲਦਾ, ਕਹਿੰਦਾ ਇੱਕ ਜਾਦੂ ਟੂਣੇ ਜਿੱਥੇ ਨਾ ਚੱਲੇ ਏਦਾਂ ਦਾ ਇੱਕ ਮੰਦਿਰ ਪਾਣੀ ਦੇ ਵਿੱਚ ਬਣਾ ਦਿਓ।
ਜਬ ਲਗ ਬੰਦੋ ਮੂਯੋ ਨਾ ਥਾਏ,
ਕਹਿੰਦਾ ਜਦੋਂ ਤੱਕ ਬੰਦਾ ਮਰਦਾ ਨਹੀਂ ਉਦੋਂ ਤੱਕ ਮੈਂ ਉੱਥੇ ਹੀ ਰਹਾਂਗਾ।
ਬਹੁਤ ਕੁਰਾਨ ਕੋ ਪਾਸ ਪੜਾਵੇ,
ਆਪਣੇ ਲਾਗੇ ਕਾਜ਼ੀਆਂ ਨੂੰ ਭਾ ਛੱਡਦਾ, ਕਹਿੰਦਾ ਕੁਰਾਨ ਪੜ੍ਹੀ ਜੋ ਮੇਰੇ ਬੈਠੇ ਨੇੜੇ, ਆਇਤਾਂ ਪੜ੍ਹੀ ਜਾਓ।
ਦਰੂਦ ਫਾਏ ਤੇ ਬਹੁਤ ਦਿਵਾਵੇ,
ਬੜੇ ਦਰੂਦ ਦਵਾਉਂਦਾ, ਫਾਇਤੇ ਦਿੰਦਾ, ਰੋਟੀਆਂ ਆਦਿਕ ਜਿਹੜੀਆਂ ਬਣਾ ਕੇ ਰੋਟ ਬਣਾ ਕੇ ਭੇਟ ਕਰਦਾ ਹੈ। ਇੱਧਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਦਿੱਲੀ ਲਿਆਂਦਾ ਗਿਆ, ਔਰ ਜਿੱਥੇ ਆ ਕੇ ਬਾਬਾ ਜੀ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਹੈ, ਔਰ ਨਾਲ ਦੇ ਸਾਥੀ ਸਿੰਘ ਸ਼ਹੀਦ ਹੋਏ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।